नानक पग पंकज बंदन, पंकज बंदन। सिमरो अंगद दोख निकंदन। अमरदास गोर हृदय त्यामो, हृदय त्यामो। श्री गुरु रामदास गुण गावो, श्री अर्जन विघ्नन के नाशक, विघ्नन के नाशक। श्री हर गोविंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम केर पाला, परम केर पाला। श्री गुरु गोविंद सिंह बेसाला, तरों तरा पर पुन पुन सीसा, पुन पुन सीसा। बंद हो बार बार जगदीश, जिस मह अमृत ज्ञान है माणक भगत वैराग, श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए, वाहे गुरु जी की फतेह बिघ्न विनाशन सोए। तन तन सच्चे पातशाह, गरीब नवाज दीन दुनिया दे मालिक, चबर छतर तखत दे मालक, समर्थ गुरु परतख गुरु, दीन दयाल कृपाल अंतरजामी पूर्ण पार ब्रह्म परमेश्वर, वाहेगुरु अकाल पुरख स्वरूप सच्चे पातशाह, दासां गरीबां दी इज्जत रखण वाले, पत रखण वाले, दया करन वाले, मेहर करन वाले, बख्शिशां करन वाले, हाजरा हजूर जहरा जहूर सर्ब कला भरपूर, लोक परलोक विच राखी करन वाले सच्चे पातशाह, गरीब नवाज समर्थ गुरु प्रतख गुरु, धन धन सच्चे पातशाह, गरीब नवाज सभना दे सांझे सतगुरु, धन धन सतगुरु, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
फिर बड़े प्रेम दे नाल सारी संगत हाथ जोड़ के उच्चारण करो, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
सच्चे पातशाह गरीब नवाज जी की पवित्र हाजरी विखे सुभाईमान साधु संगत जी, सतगुरु जी के सोहने दर्शन करन दा सुभाग समा गुरु जी की कृपा नाल प्राप्त होया। जिथे आप जी सज के बैठे हो, गुरु जी के दर्शन कर रहे हो, उथे महाराज जी की बाणी का कीर्तन भी आप जी सरवण कर रहे हो। हजूर सच्चे पातशाह गरीब नवाज श्री गुरु नानक देव साहब जी वडहंस राग दे अंदर कृपा कर दे, ओह शब्द भाई साहब जी दे पासों आप जी सरवण कर रहे सी, हौं वारी वन्या खनिया वन्या तौं साहिब के नावै। हे सच्चे पातशाह वाहिगुरु जी, तुहाडे नाम तो मैं सब कुछ ही कुर्बान करन नूं तैयार हाँ कहन लगे। ਤੇ ਕੱਲਾ ਤਿਆਰ ਹੀ ਨਹੀਂ ਕੁਰਬਾਨ ਵੀ ਕਰਦਿਆਂ ਕਹਿਣ ਲੱਗੇ। ਨਾਮ ਦੇ ਉੱਤੋਂ ਸਭ ਕੁਝ ਕੁਰਬਾਨ ਕਰਦਿਆਂ ਸਭ ਕੁਝ ਵਾਰਦਿਆਂ ਐਸੀ ਅਵਸਥਾ ਸਤਸੰਗਤ ਜੀ ਮਹਾਰਾਜ ਸਾਨੂੰ ਬਣਾਉਣ ਦਾ ਵੀ ਉਪਦੇਸ਼ ਕਰ ਰਹੇ ਜੀ। ਪਹਿਲੀ ਗੱਲ, ਸੁਰਤ ਨੂੰ ਟਿਕਾ ਕੇ ਸਰੀਰ ਨੂੰ ਟਿਕਾ ਕੇ ਨਾਮ ਜਪਣਾ ਬੜਾ ਔਖਾ ਜੀ। ਇਹ ਪੰਕਤੀ ਉਹ ਪੜ੍ਹੂ ਜੀ ਜਿਹੜਾ ਨਾਮ ਜਪਦਾ ਹੋਊ ਅਤੇ ਨਾਮ ਜਪ ਕੇ ਜਿਹਨੂੰ ਸੁੱਖ ਮਿਲਿਆ ਹੋਏਗਾ ਜੀ, ਉਹ ਨਾਮ ਤੋਂ ਕੁਰਬਾਨ ਹੋਣ ਦੀ ਗੱਲ ਕਰੇਗਾ ਜੀ। ਜਿਹੜਾ ਵਾਹਿਗੁਰੂ ਜੀ ਦਾ ਨਾਮ ਜਪਦਾ ਹੀ ਨਹੀਂ ਉਹਨੇ ਕੀ ਕੁਰਬਾਨ ਹੋਣਾ ਜੀ। ਜਿਹੜਾ ਨਾਮ ਜਪਦਾ ਹੋਏਗਾ ਅਤੇ ਇਕੱਲਾ ਜਪਦਾ ਨਹੀਂ ਹੋਏਗਾ ਜੀ, ਨਾਮ ਨੇ ਸੁੱਖ ਵੀ ਦਿੱਤਾ ਹੋਏਗਾ ਜੀ ਜਿਹਨੂੰ ਜੀ, ਉਹ ਨਾਮ ਤੋਂ ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ ਜੀ, ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ 'ਤੇ ਬੜੀ ਵੱਡੀ ਕਿਰਪਾ ਕਰਦੇ ਗੁਰੂ ਅਰਜਨ ਸਾਹਿਬ। ਮਹਾਰਾਜ ਕਹਿੰਦੇ ਭਾਈ ਜਿਹਦੇ ਅੰਦਰ ਕਿਣਕਾ ਵੀ ਵੱਸ ਜਾਵੇ, ਕਹਿਣ ਲੱਗੇ ਨਾਮ ਦਾ ਕਿਣਕਾ ਵੱਸ ਜਾਵੇ ਨਹੀਂ, ਜਿਹਦੇ ਅੰਦਰ ਮਹਾਰਾਜ ਵਸਾ ਦੇਣ ਜੀ ਕਿਰਪਾ ਕਰਕੇ। ਕਿਣਕਾ ਇੱਕ ਜਿਸ ਜੀ ਵਸਾਵੈ, ਵਸਾਵੈ ਦਾ ਅਰਥ ਕੀ ਹੈ ਜੀ, ਜਿਹਦੇ 'ਤੇ ਕਿਰਪਾ ਕਰਕੇ ਵਸਾ ਦੇਣ ਮਹਾਰਾਜ। ਨਾਮ ਦਾ ਕਿਣਕਾ ਤੇ ਸਾਡੀ ਜੀਭ 'ਤੇ ਨਹੀਂ ਵੱਸਦਾ ਤੇ ਰਸਨਾ 'ਤੇ ਕਿੱਥੋਂ ਵਸੇਗਾ ਜੀ। ਜੀਭ 'ਤੇ ਨਾਮ ਵਸਾਉਣ ਵਾਸਤੇ ਬੜੇ ਅਭਿਆਸ ਦੀ ਲੋੜ ਹੈ ਜੀ, ਬੜਾ ਨਾਮ ਜਪਣਾ ਪਏਗਾ ਲਗਾਤਾਰ। ਵਾਹਿਗੁਰੂ 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 ਵਾਹਿਗੁਰੂ, ਫਿਰ ਜਾ ਕੇ ਸੰਗਤ ਜੀ ਨਾਮ ਬੰਦੇ ਦੀ ਜੀਭ 'ਤੇ ਵੱਸਦਾ ਜੀ। ਨਾਮ ਜੀਭ 'ਤੇ ਵਸਾਉਣਾ ਹੋਵੇ ਤਾਂ ਸੌਖਾ ਤਰੀਕਾ ਸੇਵਾ ਕਰਦਿਆਂ ਕਰਦਿਆਂ ਬੰਦਾ ਨਾਮ ਜਪੇ ਜੀ, ਸੇਵਾ ਕਰਦਿਆਂ ਕਰਦਿਆਂ, ਕਿਉਂ ਉਦੋਂ ਮਨ ਆਮ ਕੰਮਾਂ ਨਾਲੋਂ ਜ਼ਿਆਦਾ ਜੁੜਿਆ ਹੁੰਦਾ ਜੀ। ਸੇਵਾ ਕਰਦਿਆਂ ਕਰਦਿਆਂ ਨਾਲ ਜਪੇ ਨਾਮ ਅਤੇ ਨਾਮ ਹੌਲੀ ਹੌਲੀ ਬੰਦੇ ਦੀ ਜੀਭ 'ਤੇ ਵਸਣਾ ਸ਼ੁਰੂ ਹੋ ਜਾਂਦਾ ਜੀ। ਵਾਹਿਗੁਰੂ 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 ਵਾਹਿਗੁਰੂ, ਬੜੇ ਬੜੇ ਮਹਾਂਪੁਰਖ ਲਗਾਤਾਰ ਕਈ ਕਈ ਘੰਟੇ ਚੌਂਕੜਾ ਮਾਰ ਕੇ ਉਹਨਾਂ ਨਾਮ ਦਾ ਅਭਿਆਸ ਕੀਤਾ ਜੀ। ਜੀਭ 'ਤੇ ਵੱਸ ਜਾਵੇ ਇਹ ਵੀ ਬੜੀ ਵੱਡੀ ਗੱਲ ਹੈ, ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨਾਮ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਵਸਾ ਦੇਵੇ ਜੀ, ਪਰਮੇਸ਼ਰ ਵਸਾ ਦੇਵੇ। ਫਿਰ ਬੇਨਤੀ ਹੈ, ਆਪਣੀ ਮਰਜ਼ੀ ਨਾਲ ਨਾਮ ਨਹੀਂ ਹਿਰਦੇ ਵਿੱਚ ਵੱਸਦਾ ਜੀ। ਜੇ ਕੋਈ ਆਖੇ ਮੇਰੀ ਮਰਜ਼ੀ ਨਾਲ ਨਾਮ ਹਿਰਦੇ 'ਚ ਵੱਸ ਜੇ, ਕਿਣਕਾ ਏਕ ਜਿਸ ਜੀ ਵਸਾਵੈ, ਜਿਹਦੇ 'ਤੇ ਕਿਰਪਾ ਕਰਕੇ ਕਿਣਕਾ ਵਸਾ ਦੇਣ। ਜਿਸ ਜੀਵ ਦੇ ਹਿਰਦੇ ਅੰਦਰ ਨਾਮ ਦਾ ਕਿਣਕਾ ਵੱਸ ਜਾਵੇ, ਮਹਾਰਾਜ ਕਹਿੰਦੇ ਉਸ ਜੀਵ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਕਹਿਣ ਲੱਗੇ ਤਾਂ ਕੀ ਮਹਿਮਾ ਗਣੀ ਨਾ ਆਵੈ, ਕਿਣਕੇ ਦੀ ਮਹਿਮਾ ਤਾਂ ਬੜੀ ਵੱਡੀ ਹੈ ਜੀ। ਜਿਹਦੇ ਹਿਰਦੇ 'ਚ ਵਾਹਿਗੁਰੂ ਜੀ ਦੇ ਨਾਮ ਦਾ ਕਿਣਕਾ ਵੱਸ ਜਾਵੇ ਨਾ ਜੀ, ਉਸ ਸਰੀਰ ਦੀ ਮਹਿਮਾ ਵੀ ਬੜੀ ਹੋ ਜਾਂਦੀ ਜੀ, ਬੜੀ ਮਹਿਮਾ ਹੋ ਜਾਂਦੀ ਹੈ। ਗੁਰਮੁਖਾਂ ਮਹਾਂਪੁਰਖਾਂ ਦੀ ਮਹਿਮਾ ਇਸੇ ਕਰਕੇ ਹੁੰਦੀ ਹੈ ਜੀ, ਰੱਬ ਦੇ ਪਿਆਰਿਆਂ ਦੇ ਸੰਤਾਂ ਦੀ ਮਹਿਮਾ ਇਸੇ ਕਰਕੇ ਹੁੰਦੀ, ਉਹਨਾਂ ਦੇ ਛੱਡੇ ਹੋਏ ਸਰੀਰ ਦਾ ਹੀ ਲੋਕੀ ਸਤਿਕਾਰ ਕਰੀ ਜਾਂਦੇ ਜੀ, ਸਰੀਰ ਛੱਡ ਦਿੰਦੇ ਜੀ, ਛੱਡੇ ਹੋਏ ਸਰੀਰ ਦਾ ਸਤਿਕਾਰ ਕਰਦੇ ਜੀ। ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਸਰੀਰ ਤਿਆਗਿਆ, 6 ਕਿਲੋਮੀਟਰ ਲੰਮੀਆਂ 4 ਲਾਈਨਾਂ ਲੱਗੀਆਂ ਜੀ, 4 ਲਾਈਨਾਂ ਲੱਗੀਆਂ ਜੀ, 6 ਕਿਲੋਮੀਟਰ ਲੰਮੀ ਲਾਈਨ ਹੈ ਜੀ, 1 ਲਾਈਨ ਜੀ ਤੁਰ ਕੇ ਜੀ। ਕੀ ਕਰਨ ਵਾਸਤੇ ਜੀ? ਬਸ ਥੋੜ੍ਹੇ ਜਿਹੇ ਸਰੀਰ ਦੇ ਦਰਸ਼ਨ ਕਰਨ ਵਾਸਤੇ ਜੀ। ਤੁਸੀਂ ਖੁਦ ਹਿਸਾਬ ਲਾਓ ਵੀ ਆਮ ਬੰਦੇ ਸਰੀਰ ਤਿਆਗ ਜਾਏ ਤੇ ਕਿੰਨੇ ਕੁ ਬੰਦੇ ਇਕੱਠੇ ਹੋ ਜਾਣਗੇ ਜੀ। ਉਹਨਾਂ ਸਰੀਰ ਤਿਆਗਿਆ ਤੇ 6 ਕਿਲੋਮੀਟਰ ਲੰਮੀਆਂ 4 ਲਾਈਨਾਂ ਲੱਗੀਆਂ ਜੀ, ਹਾਂਜੀ, ਤੇ ਤੁਰ ਕੇ ਜੀ, ਹਾਂਜੀ, ਕੀ ਕਰਨ ਵਾਸਤੇ ਜੀ? ਵੀ ਮਹਾਂਪੁਰਖਾਂ ਦਾ ਤਿਆਗਿਆ ਹੋਇਆ ਸਰੀਰ ਉਹਦੇ ਦਰਸ਼ਨ ਕਰ ਲਈਏ ਜੀ। ਸਰੀਰ ਤਾਂ ਤਿਆਗਤਾ ਜੀ, ਸਰੀਰ ਵਿੱਚ ਤਾਂ ਨਹੀਂ ਹੈਗੇ ਜੀ, ਨਾਮ ਜਪ ਕੇ ਚਲੇ ਗਏ, ਪਰ ਛੱਡੇ ਹੋਏ ਸਰੀਰ ਦਾ ਵੀ ਸਤਿਕਾਰ ਹੋਣ ਲੱਗ ਪੈਂਦਾ ਜੀ, ਛੱਡੇ ਹੋਏ ਸਰੀਰ ਦਾ ਸਤਿਕਾਰ ਹੋਣ ਲੱਗ ਪੈਂਦਾ। ਇਹ ਕੱਟੜਪੰਥੀ ਜਿਹੜੇ ਨੇ ਉਹਨਾਂ ਨੂੰ ਤਾਂ ਗੱਲ ਭਾਵੇਂ ਚੁੱਭੇ ਵੀ ਛੱਡੇ ਹੋਏ ਸਰੀਰ ਦਾ ਸਤਿਕਾਰ, ਅਸੀਂ ਤਾਂ ਕਹਿੰਦੇ ਜਿਉਂਦਿਆਂ ਦੀ ਨਾ ਕਰੋ ਸਤਿਕਾਰ, ਇਹ ਕਹਿੰਦੇ ਛੱਡੇ ਹੋਏ ਦਾ ਹੀ ਸਤਿਕਾਰ ਕਰੀ ਚੱਲੋ। ਗੱਲ ਤੇ ਸਾਧ ਸੰਗਤ ਜੀ ਸਾਰੀ ਵਾਹਿਗੁਰੂ ਜੀ ਦੇ ਨਾਮ ਦੀ ਹੈ। ਮੈਂ ਆਪ ਨੂੰ ਅੱਗੇ ਵੀ ਬੇਨਤੀ ਕੀਤੀ, ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੀ ਇੱਕ ਬੰਦਾ ਬੜੀ ਨਿੰਦਾ ਕਰਦਾ ਹੁੰਦਾ ਸੀਗਾ ਜੀ, ਬੜੀ ਉਹਨੇ ਨਿੰਦਾ ਕਰਨੀ, ਉਹਦੇ ਕੋਲੋਂ ਕੋਈ ਇਹੋ ਜਿਹਾ ਕੰਮ ਹੋ ਗਿਆ ਜਿਹਦੇ ਕਰਕੇ ਉਹਨੂੰ ਜੇਲ੍ਹੇ ਜਾਣਾ ਪੈ ਗਿਆ ਜੀ। ਉਹ ਬੰਦਾ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਵੀ ਤੁਸੀਂ ਬਾਬੇ ਅਤਰ ਸਿੰਘ ਨੂੰ ਮੱਥਾ ਟੇਕਦੇ ਹੋ, ਪਾਪ ਕਰਦੇ ਹੋ। ਕਹਿਣ ਲੱਗਾ ਪਾਪ ਕਰਦੇ, ਦੇਹ ਨੂੰ ਮੱਥਾ ਨਹੀਂ ਟੇਕੀਦਾ, ਅੱਜ ਕੇ ਆਖੋ ਸਰੀਰ ਨੂੰ ਤਾਂ ਨਹੀਂ ਮੱਥਾ ਟੇਕੀਦਾ। ਕਹਿਣ ਲੱਗਾ ਇਹ ਗੁਰੂ ਕੀ ਮੱਤ ਹੀ ਨਹੀਂ ਹੈਗੀ ਜੀ। ਹਰ ਇੱਕ ਬੰਦਾ ਸਮਝਦਾ ਵੀ ਗੁਰਮਤ ਦਾ ਪ੍ਰਚਾਰ ਮੈਂ ਹੀ ਕਰਦਾ ਜੀ, ਆਹ ਵੱਡੇ ਵੱਡੇ ਰੌਲੇ ਤਾਂਹੀਓ ਪੈ ਰਹੇ ਨੇ ਜੀ। ਹੰਗਤਾ ਛੱਡਣ ਨੂੰ ਤਿਆਰ ਕੋਈ ਨਹੀਂ ਜੀ, ਤੇ ਵੇਖੋ ਵੱਡੇ ਵੱਡੇ ਲੈਵਲ ਤੇ ਰੌਲੇ ਪਏ ਹੋਏ ਜੀ। ਇਹ ਵੀ ਜਿਹੜਾ ਹੈ ਨਾ, ਬੰਦੇ ਨੂੰ ਭੁਲੇਖਾ ਪੈ ਜਾਂਦਾ ਵੀ ਮੈਂ ਸੱਚ ਦਾ ਪ੍ਰਚਾਰ ਕਰ ਰਿਹਾ ਜੀ। ਜਿੰਨਾ ਚਿਰ ਹਿਰਦੇ ਚ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਗੁਰੂ ਦੀ ਸਿਫਤ ਤੋਂ ਬਗੈਰ ਸਭ ਪ੍ਰਚਾਰ ਝੂਠਾ ਜੀ ਉਹਨਾਂ ਦਾ ਜੀ। ਜਿਹੜੀ ਤੇ ਗੁਰੂ ਸਾਹਿਬ ਦੀ ਸਿਫਤ ਹੈ ਉਹ ਸੱਚੀ ਹੈ, ਤੇ ਬਾਕੀ ਗੱਲਾਂ ਕੂੜ ਕਬਾੜੀ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਿਆਰੇ, ਜਿਨ੍ਹਾਂ ਦੇ ਅੰਦਰ ਨਾਮ ਵਸ ਚੁੱਕਾ ਜੀ, ਉਹਨੇ ਬੜੀ ਨਿੰਦਾ ਕਰਿਆ ਕਰਨੀ ਜੀ ਮਹਾਂਪੁਰਖਾਂ ਦੀ, ਤੇ ਲੋਕਾਂ ਨੂੰ ਮਨਾ ਕਰਿਆ ਕਰਨਾ ਵੀ ਭੁੱਲ ਕੇ ਵੀ ਅਤਰ ਸਿੰਘ ਨੂੰ ਮੱਥਾ ਨਾ ਟੇਕਿਓ। ਕਹਿਣ ਲੱਗੇ ਹੁਣ ਮਹਾਂਪੁਰਖ ਤਾਂ ਨਹੀਂ ਟੇਕਦੇ ਹੁੰਦੇ ਜੀ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕਿਤੇ ਬੈਠੇ ਤੇ ਇੱਕ ਗਿਆਨੀ ਜੀ ਆ ਗਏ ਜੀ, ਪੜ੍ਹੇ ਲਿਖੇ ਵਿਦਵਾਨ, ਕਿਤਾਬਾਂ ਪੜ੍ਹਨ ਵਾਲੇ। ਉਹ ਮਹਾਂਪੁਰਖਾਂ ਨੂੰ ਕਹਿਣ ਲੱਗੇ ਬੜਾ ਪਖੰਡ ਕਰਦੇ ਹੋ ਤੁਸੀਂ। ਉਹ ਕਹਿੰਦੇ ਕੀ? ਕਹਿਣ ਲੱਗਾ ਇੰਨੇ ਲੋਕ ਤੁਹਾਨੂੰ ਮੱਥਾ ਟੇਕੀ ਜਾਂਦੇ ਨੇ। ਉਹ ਕਹਿੰਦੇ ਗੁਰਮੁਖਾ ਮੈਂ ਵੀ ਬੜਾ ਮਨਾ ਕੀਤਾ, ਨਹੀਂ ਮੰਨਦੇ, ਕਿੰਨਾ ਕਾਖੀਏ, ਮੈਂ ਨਾਮ ਜਪਾਂ ਕਿ ਸਾਰਾ ਸਮਾਂ ਇਹਨਾਂ ਨੂੰ ਮਨਾ ਕਰਨ 'ਤੇ ਲਾਈ ਜਾਵਾਂ, ਮੇਰੀ ਡਿਊਟੀ ਨਾਮ ਜਪਣ ਦੀ ਹੈ। ਕਹਿਣ ਲੱਗੇ ਤੂੰ ਵੀ ਮਨਾ ਕਰਕੇ ਵੇਖ ਲਾ। ਹਾਂਜੀ, ਉਹ ਨਹੀਂ ਹਟਿਆ ਜੀ ਕਹਿਣ, ਉਹ ਮਹਾਂਪੁਰਖੋ ਤੁਸੀਂ ਪਖੰਡ ਕਰਦੇ ਹੋ। ਅਤੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਗਿਆਨੀ ਜੀ ਇਹ ਕਰ ਰਹੇ ਨਮਸਕਾਰ, ਜੋ ਇਹਨਾਂ ਦੇ ਮਨ 'ਚ ਆਇਆ ਇਹ ਕਰੀ ਜਾਂਦੇ ਨੇ, ਅਤੇ ਤੁਸੀਂ ਮੇਰੀ ਮੰਨੋ ਨਾ ਅਤੇ ਇੱਕ ਕੰਮ ਕਰੋ। ਕਹਿੰਦਾ ਜੀ ਦੱਸੋ। ਅਤੇ ਬਾਬਾ ਜੀ ਹੋਣੀ ਕਹਿੰਦੇ ਗਿਆਨੀ ਜੀ ਜਿੰਨੀ ਸੰਗਤ ਚੱਲ ਕੇ ਆਈ ਸਾਰੀ ਸੰਗਤ ਜੋੜੇ ਲਾ ਕੇ ਜੋੜਾ ਕਰ ਰੱਖ ਕੇ ਆਈ ਹੈ। ਕਹਿਣ ਲੱਗੇ ਸਾਰੀ ਸੰਗਤ ਦੇ ਦੋਵੇਂ ਜੋੜੇ ਲਿਆਓ ਅਤੇ ਮੇਰੇ ਸਿਰ 'ਚ ਮਾਰ ਦਿਓ, ਮੈਂ ਤੁਹਾਨੂੰ ਵੀ ਕੁਝ ਨਹੀਂ ਆਖੂੰਗਾ। ਕਹਿਣ ਲੱਗੇ ਮੈਂ ਤੁਹਾਨੂੰ ਵੀ ਨਹੀਂ ਕੁਝ ਕਹਿਣਾ। ਕਹਿਣ ਲੱਗੇ ਜੇ ਕਹਿਣਾ ਇਹਨਾਂ ਨੂੰ ਕੁਝ ਨਹੀਂ ਤਾਂ ਕਹਿਣਾ ਤੁਹਾਨੂੰ ਵੀ ਕੁਝ ਨਹੀਂ, ਤੁਸੀਂ ਆਪਣੇ ਮਨ ਦੀ ਕਰ ਲਓ ਜੀ। ਉਹ ਬੰਦਾ ਬੜੀ ਨਿੰਦਾ ਕਰਿਆ ਕਰੇ ਜੀ, ਬੜੀ ਉਹਨੇ ਨਿੰਦਾ ਕਰਨੀ, ਕਿਸੇ ਕਾਰਨ ਜੇਲ੍ਹੇ ਗਿਆ। ਅਤੇ ਜਦੋਂ ਜੇਲ੍ਹੇ ਗਿਆ ਅਤੇ ਮਹਾਂਪੁਰਖ ਜਿਹੜਾ ਜਿਹਦੀ ਜੇਲ੍ਹ ਸੀਗੀ ਉਹ ਮਹਾਰਾਜੇ ਪਟਿਆਲੇ ਦੀ ਸੀ, ਮਹਾਰਾਜੇ ਪਟਿਆਲੇ ਨਾਲ ਥੋੜ੍ਹਾ ਜਿਹਾ ਇਉਂ ਮਹਾਂਪੁਰਖਾਂ ਕੀਤਾ ਵੀ ਜਿਵੇਂ ਨਾਰਾਜ਼ ਹੋਣ ਜੀ। ਉਹ ਪੁੱਛਦਾ ਵੀ ਮਹਾਂਪੁਰਖੋ ਤੁਸੀਂ ਮੇਰੇ ਤੋਂ ਨਾਰਾਜ਼ ਹੋ? ਕਹਿਣ ਲੱਗੇ ਹਾਂ, ਉਹ ਬੰਦਾ ਜਿਹੜਾ ਜੇਲ੍ਹੇ ਦਿੱਤਾ ਉਹ ਨਜਾਇਜ਼ ਚਲੇ ਗਿਆ ਅੰਦਰ, ਅਤੇ ਉਹਨੂੰ ਛੱਡ ਦਿਓ। ਮਹਾਰਾਜਾ ਪਟਿਆਲਾ ਕਹਿੰਦਾ ਮਹਾਂਪੁਰਖੋ ਉਹ ਤੁਹਾਡੀ ਨਿੰਦਾ ਬੜੀ ਕਰਦੇ ਨੇ, ਮੈਂ ਤੇ ਤਾਂ ਜੇਲ੍ਹੇ ਦਿੱਤਾ, ਹੋਰ ਵੀ ਉਹਦੇ ਕਈ ਕੰਮ ਐਸੇ ਨੇ। ਕਹਿੰਦੇ ਮੈਂ ਖੁਸ਼ ਤੇਰੇ ਤੇ ਤਾਂ ਜੇ ਤੂੰ ਜੇਲ੍ਹੋਂ ਉਹਨੂੰ ਕੱਢ ਦੇ। ਮਹਾਰਾਜਾ ਪਟਿਆਲਾ ਆਪ ਗਿਆ, ਕਹਿਣ ਲੱਗਾ ਸੁਣ ਲਾ ਭਾਈ, ਛੱਡਣ ਨੂੰ ਤੈਨੂੰ ਜੀ ਨਹੀਂ ਕਰਦਾ, ਪਰ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਕਹਿ ਰਹੇ ਤੈਨੂੰ ਤਾਂ ਛੱਡ ਰਹੇ ਆ, ਤੇ ਜੇ ਉਹ ਨਾ ਕਹਿੰਦੇ ਤਾਂ ਤੈਨੂੰ ਸਾਰੀ ਉਮਰ ਇੱਥੇ ਛਡਾਉਣਾ ਸੀ। ਮੈਂ ਕਹਿਣ ਲੱਗਾ ਉਹ ਬੰਦਾ ਬਾਹਰ ਆਇਆ, ਉਹ ਇੰਨਾ ਪ੍ਰਭਾਵਿਤ ਹੋ ਗਿਆ, ਜਿਹੜਾ ਲੋਕਾਂ ਨੂੰ ਮਨਾ ਕਰਦਾ ਹੁੰਦਾ ਸੀ ਆਪ ਲੰਮਾ ਪੈ ਕੇ ਮਹਾਂਪੁਰਖਾਂ ਨੂੰ ਮੱਥਾ ਟੇਕਣ ਲੱਗ ਪਿਆ ਜੀ, ਲੰਮਾ ਪੈ ਕੇ। ਤੇ ਮਹਾਂਪੁਰਖ ਕਹਿੰਦੇ ਨਾ ਨਾ ਬੰਦੇ ਨੂੰ ਨਹੀਂ ਮੱਥਾ ਟੇਕੀਦਾ। ਕਹਿਣ ਲੱਗਾ ਨਾ ਮਹਾਂਪੁਰਖੋ, ਤੁਹਾਡੇ ਅੰਦਰ ਜਿਹੜਾ ਗੁਰੂ ਨਾਨਕ ਸਾਹਿਬ ਵੱਸਦੇ ਮੈਂ ਉਹਨੂੰ ਮੱਥਾ ਟੇਕਣਿਆ। ਕਹਿਣ ਲੱਗਾ ਉਹਨਾਂ ਨੂੰ ਮੱਥਾ ਟੇਕਣਿਆ, ਤੁਹਾਨੂੰ ਫਿਰ ਵੀ ਨਹੀਂ ਟੇਕਿਆ। ਕਹਿਣ ਲੱਗਾ ਇੰਨਾ ਪਰਉਪਕਾਰ ਮੇਰੇ ਤੇ ਕੀਤਾ ਤੁਸਾਂ, ਜਿਹੜਾ ਉਹ ਵੱਸਦੇ ਆ ਨਾ ਮੈਂ ਉਹਨਾਂ ਨੂੰ ਮੱਥਾ ਟੇਕ ਰਿਹਾ। ਗੱਲ ਕੀ ਜੀ, ਨਾਮ ਦੀ ਵਡਿਆਈ ਬੜੀ ਹੈ। ਤੇ ਜਿਹੜਾ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਨਾ, ਹਉ ਵਾਰੀ ਵੰਜਾਂ ਖੰਨੀਆਂ ਵੰਜਾਂ ਤੋ ਸਾਹਿਬ ਕੇ ਨਾਵੈ, ਇਹ ਉਹ ਕਹਿ ਸਕਦਾ ਜਿਹਨੇ ਨਾਮ ਦੀ ਮਹਿਮਾ ਨੂੰ ਵੇਖਿਆ ਹੋਵੇ ਜੀ, ਉਹ ਨਾਮ ਤੋਂ ਕੁਰਬਾਨ ਜਾਏਗਾ। ਸੱਚੇ ਪਾਤਸ਼ਾਹ ਮਿਹਰ ਕਰਨ, ਆਓ ਸਾਰੀ ਸੰਗਤ ਪ੍ਰੇਮ ਨਾਲ ਸਾਰੀ ਸੰਗਤ ਗੱਡ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਿਆਰ ਨਾਲ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਲੜੀਵਾਰ ਕਥਾ ਸੱਚੇ ਪਾਤਸ਼ਾਹ ਦੀ ਤੁਸੀਂ ਸੁਣ ਰਹੇ ਹੋ, ਦਸਵੇਂ ਪਾਤਸ਼ਾਹ ਮਹਾਰਾਜ ਦੀ। ਨਗਾਰੇ ਵਜਾਉਂਦੇ ਹੋਏ ਹਾਥੀ ਤੇ ਚੜੇ ਸੱਚੇ ਪਾਤਸ਼ਾਹ ਡੇਹਰਾਦੂਨ ਤੋਂ ਪਾਉਂਟਾ ਸਾਹਿਬ ਵਾਪਸ ਆਏ ਜੀ। ਬੜੇ ਰਸਤੇ ਚ ਸਿੰਘਾਂ ਨੇ ਨਗਾਰੇ ਵਜਾਏ ਜੀ, ਸਿੱਖਾਂ ਨੇ, ਸੂਰਮਿਆਂ ਨੇ ਨਗਾਰੇ ਵਜਾਉਂਦੇ ਹੋਏ ਹਾਥੀ ਤੇ ਚੜ੍ਹ ਕੇ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਵਾਪਸ ਆਏ ਜੀ। ਜਦੋਂ ਮਹਾਰਾਜ ਪਾਉਂਟਾ ਸਾਹਿਬ ਵਾਪਸ ਆਏ, ਫਤਿਹ ਸ਼ਾਹ ਦੇ ਭੇਜੇ ਹੋਏ ਲਾਗੀ ਮਹਾਰਾਜ ਕੋਲ ਪਹੁੰਚੇ ਜੀ। ਮਹਾਰਾਜ ਬਾਗ ਵਿੱਚ ਬੈਠੇ ਸਨ। ਫਤਿਹ ਸ਼ਾਹ ਸ਼੍ਰੀਨਗਰ ਦਾ ਰਾਜਾ ਜੀ। ਫਤਿਹ ਸ਼ਾਹ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਭੇਜੀ ਹੈ, ਤੋ ਸਾਡੇ ਵਾਲਾ ਕੰਮ ਨਹੀਂ ਸੀ, ਰਾਜਿਆਂ ਦੇ ਕੰਮ ਵੱਡੇ ਹੁੰਦੇ ਜੀ। ਹਾਂਜੀ, ਰਾਜੇ ਨੇ ਇੱਕ ਟੋਕਰਾ ਲੱਡੂਆਂ ਦਾ ਭਰ ਕੇ ਮਹਾਰਾਜ ਕੋਲ ਭੇਜਿਆ ਜੀ, ਤੇ ਮਠਿਆਈਆਂ ਦੇ ਟੋਕਰੇ ਭੇਜੇ ਜੀ, ਤੇ ਆਮ ਬੰਦੇ ਵਿਚਾਰੇ ਦੀ ਹੈਸੀਅਤ ਹੀ ਨਹੀਂ ਹੁੰਦੀ ਜੀ। ਉਹ ਇੱਕ ਕਿਲੋ ਲੱਡੂ ਦਾ ਡੱਬਾ ਹੁੰਦਾ ਜੀ, ਉਹਦੇ ਵਿੱਚ ਵੀ ਛੋਟੇ ਛੋਟੇ ਜਿਹੇ ਲੱਡੂ ਹੁੰਦੇ ਜੀ। ਹਾਂਜੀ, ਨਾ ਪਤਾ ਲੱਗੇ ਵੀ ਲੱਡੂ ਕੇ, ਨਾ ਪਤਾ ਲੱਗੇ ਵੀ ਲੱਡੀਆਂ ਨੇ। ਹਾਂਜੀ, ਤੇ ਵਿਆਹ ਤੇ ਆਇਓ ਜੀ, ਦੋ ਵੱਡੇ ਵੱਡੇ ਟੋਕਰੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਮਠਿਆਈਆਂ ਦੇ ਤੇ ਫਲਾਂ ਦੇ ਭੇਜੇ ਜੀ, ਤੇ ਬੇਨਤੀ ਕੀਤੀ ਲਾਗੀਆਂ ਨੇ ਹੱਥ ਜੋੜ ਕੇ, ਮਹਾਰਾਜ ਫਤਿਹ ਸ਼ਾਹ ਦੀ ਬੱਚੀ ਦੀ ਸ਼ਾਦੀ ਹੈ, ਫਤਿਹ ਸ਼ਾਹ ਦੀ ਧੀ ਦਾ ਵਿਆਹ ਹੈ, ਆਪ ਕਿਰਪਾ ਕਰੋ, ਜੇ ਤੁਸੀਂ ਵਿਆਹ 'ਚ ਕਿਤੇ ਚਰਨ ਪਾ ਦਿਓ ਤੇ ਫਤਿਹ ਸ਼ਾਹ ਦੀ ਇੱਜ਼ਤ ਦੂਣੀ ਚੌਣੀ ਹੋ ਜਾਏਗੀ ਜੀ। ਕੱਲ੍ਹ ਵੀ ਬੇਨਤੀ ਕੀਤੀ ਕੋਈ ਲੀਡਰ ਮੰਤਰੀ ਕਿਸੇ ਦੇ ਵਿਆਹ ਵਿੱਚ ਚੱਲ ਜਾਏ ਤੇ ਲੋਕੀ ਕਿੰਨਾ ਮਾਣ ਮਹਿਸੂਸ ਕਰਦੇ, ਤੇ ਖੁਦ ਸਾਹਿਬ ਲਾਓ ਵੀ ਖੁਦ ਪ੍ਰਤੱਖ ਕਲਗੀਧਰ ਜਿਸ ਵਿਆਹ ਵਿੱਚ ਜਾਣਗੇ, ਵਿਆਹ ਵਾਲਿਆਂ ਦਾ ਕਿੰਨਾ ਮਾਣ ਵਧੇਗਾ ਜੀ। ਮਹਾਰਾਜ ਬੜਾ ਮਾਣ ਵਧੇਗਾ ਸਾਡੇ ਰਾਜੇ ਦਾ, ਕਿਰਪਾ ਕਰੋ ਜ਼ਰੂਰ ਚਰਨ ਪਾਇਓ। ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇੱਕ ਰਾਤ ਰਹੋ, ਦਿਨੇ ਦੱਸਾਂਗੇ। ਰਾਤ ਰਹੇ, ਦਿਨੇ ਸੱਚੇ ਪਾਤਸ਼ਾਹ ਨੇ ਪਹਿਲਾਂ ਤਾਂ ਉਹਨਾਂ ਨੂੰ ਮਾਇਆ ਦਿੱਤੀ ਜੀ। ਜਿੱਥੇ ਮਾਇਆ ਦਿੱਤੀ ਸੱਚੇ ਪਾਤਸ਼ਾਹ ਨੇ, ਉੱਥੇ ਨਾਲ ਹੀ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਸਰੋਪੇ ਵੀ ਦਿੱਤੇ ਜੀ, ਕਿਉਂ ਵਿਆਹ ਦਾ ਸੱਦਾ ਲੈ ਕੇ ਆਏ ਸੀਗੇ ਜੀ। ਤੇ ਮਹਾਰਾਜ ਕਹਿੰਦੇ, ਭਾਈ ਜੇ ਵਿਆਹ 'ਚ ਅਸੀਂ ਆਏ ਤੇ ਉੱਥੇ ਪਹਾੜੀ ਰਾਜੇ ਵੀ ਆਉਣੇ ਆ, ਭੀਮ ਚੰਦ ਵੀ ਆਏਗਾ, ਉਹ ਸਾਡੇ ਤੋਂ ਈਰਖਾ ਕਰਦਾ ਤੇ ਉਹਨੇ ਜ਼ਬਰਦਸਤੀ ਝਗੜਾ ਕਰਨਾ। ਕਹਿਣ ਲੱਗੇ, ਕਿਸੇ ਨਾ ਕਿਸੇ ਗੱਲ ਤੋਂ ਸਾਡਾ ਝਗੜਾ ਹੋ ਜਾਣਾ। ਗੁਰੂ ਸਾਹਿਬ ਦੇ ਅੰਦਰ ਝਗੜੇ ਵਾਲੀ ਗੱਲ ਨਹੀਂ ਹੈਗੀ, ਪਰ ਦੂਜੀ ਪਾਰਟੀ ਜਿਹੜੀ ਜੀ, ਉਹ ਸਾਹ ਨਹੀਂ ਲੈਂਦੇ ਜੀ। ਕੋਈ ਬੰਦਾ ਕਿੰਨਾ ਵੀ ਸ਼ਾਂਤ ਹੋਵੇ, ਦੂਜੇ ਬੰਦੇ ਜਿਹੜੇ ਨੇ ਨਾ ਜੀ, ਇਹ ਕੁਝ ਨਾ ਕੁਝ ਕਰਾ ਦਿੰਦੇ ਜੀ। ਮਹਾਰਾਜ ਕਹਿਣ ਲੱਗੇ, ਜੇ ਅਸੀਂ ਵਿਆਹ ਵਿੱਚ ਆਏ ਤੇ ਮਾਹੌਲ ਖਰਾਬ ਹੋ ਜਾਏਗਾ, ਸਾਡੇ ਵੱਲੋਂ ਆਨੰਦ ਚੰਦ ਸਾਡਾ ਦੀਵਾਨ ਪਹੁੰਚੇਗਾ ਵਿਆਹ ਵਿੱਚ। ਉਹ ਬੰਦੇ ਚਲੇ ਗਏ। ਫਤਿਹ ਸ਼ਾਹ ਨੇ ਵਿਆਹ ਦੀਆਂ ਤਿਆਰੀਆਂ ਆਰੰਭੀਆਂ, ਵੱਡੇ ਵੱਡੇ ਢੇਰ ਮਠਿਆਈਆਂ ਦੇ ਲਾਏ ਵੀ ਵਿਆਹ ਹੋਣਾ ਜੀ, ਮੇਲ ਹੀ ਬੜਾ ਇਕੱਠਾ ਹੋਣਾ ਸੀ, ਤੇ ਬਰਾਤ ਦੀ ਤੇ ਗੱਲ ਹੀ ਛੱਡੋ ਜੀ। ਬਰਾਤ ਵਿੱਚ ਵੀ ਕਿੰਨੇ ਰਾਜੇ ਆਉਣੇ ਸੀਗੇ ਭੀਮ ਚੰਦ ਨਾਲ। ਫਤਿਹ ਸ਼ਾਹ ਨੇ ਮਠਿਆਈਆਂ ਦੇ ਢੇਰ ਲਵਾ ਲਏ, ਕਈ ਕੁਝ ਕੀਤਾ। ਉਧਰੋਂ ਦਸਵੇਂ ਪਾਤਸ਼ਾਹ ਮਹਾਰਾਜ ਅੰਤਰਜਾਮੀ ਇੱਕ ਲੀਲਾ ਰਚਾਉਣ ਲੱਗੇ ਨੇ। ਕੱਜ ਕੇ ਆਖੋ, ਕੱਲ ਕਥਾ ਤੁਸੀਂ ਸੁਣੀ, ਮੈਂ ਕੇਵਲ ਲੜੀ ਜੋੜਨ ਵਾਸਤੇ ਬੇਨਤੀ ਕਰ ਰਿਹਾ। ਭੀਮ ਚੰਦ ਨੂੰ ਵਿਖਾਉਣ ਵਾਸਤੇ, ਭੀਮ ਚੰਦ ਧੱਕੇ ਨਾਲ ਵਸਤੂਆਂ ਮੰਗਦਾ ਤੇ ਮਹਾਰਾਜ ਦੇ ਨਹੀਂ ਰਹੇ ਜੀ ਉਹਨੂੰ ਜੀ, ਛਲ ਸੀਗਾ, ਕਪਟ ਸੀ। ਫਤਿਹ ਸ਼ਾਹ ਸ਼ਰਨ ਵਿੱਚ ਆ ਕੇ ਮਹਾਰਾਜ ਨੂੰ ਬੇਨਤੀ ਕਰ ਰਿਹਾ, ਤੇ ਗੁਰੂ ਸਾਹਿਬ ਨੇ ਸੋਨੇ ਚਾਂਦੀ ਦੇ ਭਾਂਡੇ ਭੇਜੇ ਵਿਆਹ ਵਿੱਚ ਜੀ, ਭਾਂਡੇ ਹੀ ਸੋਨੇ ਚਾਂਦੀ ਦੇ ਭੇਜ ਦਿੱਤੇ ਸੱਚੇ ਪਾਤਸ਼ਾਹ ਨੇ। 125,00,000 ਰੁਪਏ ਦਾ ਤੰਬੋਲ ਉਸ ਸਮੇਂ ਵਿੱਚ ਭੇਜਿਆ ਜਦੋਂ ਆਮ ਬੰਦੇ ਦੀ ਜੇਬ 'ਚ ਇੱਕ ਰੁਪਈਆ ਨਹੀਂ ਹੁੰਦਾ ਜੀ। ਆਮ ਬੰਦੇ ਦੀ ਜੇਬ 'ਚ ਉਦੋਂ 1 ਰੁਪਈਆ ਵੀ ਨਹੀਂ ਸੀ ਹੁੰਦਾ, ਉਦੋਂ ਮਹਾਰਾਜ ਨੇ 125,00,000 ਦਾ ਤੰਬੋਲ ਭੇਜਿਆ ਜੀ ਉੱਥੇ ਜੀ। ਦਸਵੇਂ ਪਾਤਸ਼ਾਹ ਨੇ ਬਸਤਰ ਭੇਜੇ, ਤੇ ਬਸਤਰਾਂ ਦੇ ਨਾਲ ਨਾਲ ਸੱਚੇ ਪਾਤਸ਼ਾਹ ਨੇ ਬਹੁਤ ਸਾਰੇ ਆਭੂਸ਼ਣ ਭੇਜੇ ਜੀ, ਗਹਿਣੇ ਭੇਜੇ ਜੀ, ਜਿਹੜੇ ਉਹਨਾਂ ਦੀ ਮਰਜ਼ਾਦਾ ਜਿਹੋ ਜੀ ਸੀਗੀ ਜੀ, ਫਤਿਹ ਸ਼ਾਹ ਦੀ ਗਾਂ ਦੇ ਕੋਟ ਪਰਿਵਾਰ ਦੀ। ਮਹਾਰਾਜ ਕਹਿਣ ਲੱਗੇ, ਉਹਨਾਂ ਦੇ ਕੰਮ ਆ ਜਾਏਗਾ। ਰੇਸ਼ਮ ਦੇ ਪਸ਼ਮੀਨੇ ਦੇ ਕੱਪੜੇ ਭੇਜੇ। ਗੱਲ ਕੀ ਸੰਗਤ ਜੀ, ਵੱਡੇ ਕੀ ਵੱਡੀ ਵਡਿਆਈ, ਸਤਿਗੁਰੂ ਬੜੇ ਵੱਡੇ ਨੇ ਤੇ ਗੁਰੂ ਸਾਹਿਬ ਦੀ ਵਡਿਆਈ ਵੀ ਬੜੀ ਵੱਡੀ। ਮਹਾਰਾਜ ਨੇ ਸਾਰਾ ਵਸਤੂਆਂ ਤਿਆਰ ਕਰਾਈਆਂ, ਆਨੰਦ ਚੰਦ ਦੀ ਡਿਊਟੀ ਲਾਤੀ ਜੀ। ਆਨੰਦ ਚੰਦ ਕਹਿੰਦੇ, ਮਹਾਰਾਜ ਉੱਥੇ ਪਹਾੜੀ ਰਾਜੇ ਸਾਰੇ ਇਕੱਠੇ ਹੋਣੇ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਤੁਹਾਡੇ ਬੰਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਾਡੇ ਨਾਲ ਜੰਗ ਕਰਨਾ, ਚਲੇ ਤੇ ਜਾਵਾਂਗੇ ਤੇ ਵਾਪਸ ਆਉਣ ਵਿੱਚ ਤੰਗੀ ਆਏਗੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਸੱਚੇ ਪਾਤਸ਼ਾਹ ਨੇ ਜਿਹੜੇ ਕੱਲ ਬਚਨ ਕੀਤੇ ਉਹ ਫਿਰ ਤੁਸਾਂ ਸੰਗਤ ਜੀ ਸੁਣੇ। ਬਚਨ ਮਹਾਰਾਜ ਨੇ ਬੜੇ ਕਮਾਲ ਦੇ ਕੀਤੇ ਜੀ। ਮਹਾਰਾਜ ਕਹਿੰਦੇ ਆਨੰਦ ਚੰਦ ਤੁਸੀਂ ਉੱਥੇ ਜਾਣਾ ਤੇ ਤੁਹਾਨੂੰ ਵਾਪਸ ਆਉਣ ਦੇ ਵਿੱਚ ਮਹਿਸੂਸ ਹੁੰਦਾ ਵੀ ਤੁਹਾਨੂੰ ਵਾਪਸ ਨਹੀਂ ਆਉਣ ਦੇਣਾ ਉਹਨਾਂ ਨੇ। ਤੁਸੀਂ ਇਹ ਗੱਲ ਵੇਖੋ ਵੀ ਤੁਹਾਨੂੰ ਉੱਥੇ ਭੇਜ ਕੌਣ ਰਿਹਾ। ਕਹਿਣ ਲੱਗੇ ਭੇਜ ਕੌਣ ਰਿਹਾ? ਕਹਿਣ ਲੱਗੇ ਜੀ ਆਪ ਜੀ। ਮਹਾਰਾਜ ਕਹਿੰਦੇ ਜਿਵੇਂ ਭੇਜ ਰਹੇ ਉਵੇਂ ਵਾਪਸ ਵੀ ਲੈ ਆਵਾਂਗੇ। ਕਹਿਣ ਲੱਗੇ ਜਿਵੇਂ ਭੇਜ ਰਹੇ ਹਾਂ ਨਾ ਉਵੇਂ ਤੁਹਾਨੂੰ ਵਾਪਸ ਵੀ ਲੈ ਆਵਾਂਗੇ। ਮੁਸ਼ਕਲ ਬਣੇ ਸਾਨੂੰ ਯਾਦ ਕਰਿਓ, ਅਸੀਂ ਉਸੇ ਸਮੇਂ ਹਾਜ਼ਰ ਹੋ ਜਾਵਾਂਗੇ। ਕਹਿਣ ਲੱਗੇ ਪਰ ਯਾਦ ਆਪਣਾ ਬਲ ਛੱਡ ਕੇ ਕਰਿਓ। ਆਪਣਾ ਬਲ ਦੁਨੀ ਚੰਦ ਵਿੱਚ ਹੈਗਾ ਜੀ, ਵਿਚਾਰਾ ਡਰ ਕੇ ਹੀ ਭੱਜ ਗਿਆ ਜੀ। ਤੇ ਬਾਬਾ ਬਚਿੱਤਰ ਸਿੰਘ ਹੋਣੀ ਉਹਨਾਂ ਆਪਣਾ ਬਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਅੱਗੇ ਰੱਖੀ ਤੇ ਕਿੱਡੇ ਵੱਡੇ ਮਸਤਾਤੀ ਦਾ ਮੁਕਾਬਲਾ ਕਰਤਾ ਸੀਗਾ ਜੀ। ਮਹਾਰਾਜ ਕਹਿੰਦੇ ਜਿਹੜਾ ਸਿੱਖ ਸਾਡਾ ਆਸਰਾ ਲਵੇ ਅਸੀਂ ਉਹਦੇ ਵਿਘਨ ਦੂਰ ਕਰ ਦਿੰਦੇ। ਕਹਿਣ ਲੱਗੇ ਤੇ ਖਾਲਸਾ ਜੀ ਜਦੋਂ ਕੋਈ ਕੰਮ ਕਰਨਾ ਦਸਵੇਂ ਪਾਤਸ਼ਾਹ ਦਾ ਆਸਰਾ ਲਿਆ ਕਰੋ। ਮਹਾਰਾਜ ਦਾ ਆਸਰਾ ਲਓਗੇ ਮਹਾਰਾਜ ਤੁਹਾਡੇ ਵਿਘਨ ਦੂਰ ਕਰ ਦੇਣਗੇ। ਫਿਰ ਮਹਾਰਾਜ ਕਹਿੰਦੇ ਜਿਹੜਾ ਸਾਡੇ ਤੇ ਭਰੋਸਾ ਰੱਖਦਾ ਅਸੀਂ ਉਹਨੂੰ ਦੋਸ਼ ਨਹੀਂ ਲੱਗਣ ਦਿੰਦੇ। ਹੋਰ ਤੇ ਛੱਡੋ, ਮਹਾਰਾਜ ਕਹਿੰਦੇ ਜਿਹਦੇ ਅੰਗ ਸੰਗ ਇੱਕ ਵਾਰੀ ਹੋ ਜਾਈਏ ਨਾ ਦੁੱਖ ਤਕਲੀਫ ਦੀ ਤੇ ਗੱਲ ਛੱਡੋ, ਉਹਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੰਦੇ। ਕਹਿਣ ਲੱਗੇ ਕੱਲ ਵੀ ਬੇਨਤੀ ਕੀਤੀ ਤੱਤੀ ਵਾਹ, ਤੁਸੀਂ ਬੜੀ ਵਾਰੀ ਸੁਣਿਆ ਸ਼ਬਦ ਜੀ, ਹਾਂਜੀ, ਪਰ ਤੱਤੀ ਵਾਹ ਹੁੰਦੀ ਕੀ ਆ ਜੀ? ਜੇ ਆਪਾਂ ਸਿੱਧੇ ਜੇ ਇਹਦੇ ਹੱਥ ਲਈਏ ਗਰਮ ਹਵਾ, ਤੇ ਜੇ ਗਰਮ ਹਵਾ ਬੰਦੇ ਨੂੰ ਲੱਗ ਵੀ ਜਾਏ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੀ, ਜਿੱਥੇ ਠੰਡੀ ਲੱਗਣ ਦੀ ਉੱਥੇ ਗਰਮ ਵੀ ਲੱਗ ਸਕਦੀ ਹੈ ਜੀ। ਪਰ ਜਿਹੜਾ ਗੁਰੂ ਸਾਹਿਬ ਦਾ ਆਸਰਾ ਤੱਕਦਾ ਆਮ ਗੱਲ ਤੇ ਛੱਡੋ, ਮਹਾਰਾਜ ਗਰਮ ਹਵਾ ਵੀ ਨਹੀਂ ਬੰਦੇ ਨੂੰ ਲੱਗਣ ਦਿੰਦੇ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਜਾਓ ਤੇ ਰਸਤੇ ਚ ਜਿੱਥੇ ਤੁਹਾਨੂੰ ਔਕੜ ਬਣੇ ਸਾਨੂੰ ਯਾਦ ਕਰ ਲਿਓ, ਉਸੇ ਵੇਲੇ ਆ ਕੇ ਹਾਜ਼ਰ ਹੋ ਜਾਵਾਂਗੇ। ਕਹਿਣ ਲੱਗੇ ਨੰਦ ਚੰਦ ਜੀ ਦੇ ਅੰਦਰ ਧੀਰਜ ਬੱਝ ਗਿਆ ਤੇ ਇਹ ਬਚਨ ਪੱਕੇ ਨੇ। ਤਾਤੀ ਵਾਹ ਉਹਨਾਂ ਲੱਗਈ ਪਾਰ ਬ੍ਰਹਮ
ਸਰਣ ਆਈ,
ਗੱਲ ਤੇ ਸਰਣ ਵਿੱਚ ਰਹਿਣ ਦੀ ਹੈ। ਜ਼ਬਰਦਸਤੀ ਬੰਦੇ ਕੋ ਆਪਣੀ ਮੱਤ ਵਰਤੀ ਜਾਂਦੀ ਤੇ ਬੰਦਾ ਗੁਰੂ ਦੀ ਸ਼ਰਨ ਤੋਂ ਬਾਹਰ ਨਿਕਲ ਜਾਂਦਾ ਜੀ। ਜ਼ਬਰਦਸਤੀ ਜੀ ਬੰਦੇ ਦਾ ਸੁਭਾਅ ਜੀ, ਜ਼ਬਰਦਸਤੀ ਕੋਈ ਨਾ ਕੋਈ ਆਪਣੀ ਮੱਤ ਵਰਤ ਬੈਠਦਾ ਜੀ ਤੇ ਬੰਦਾ ਗੁਰੂ ਸਾਹਿਬ ਦੇ ਹੁਕਮ ਤੋਂ ਬਾਹਰ ਹੋ ਜਾਂਦਾ ਜੀ, ਸ਼ਰਨ ਤੋਂ ਬਾਹਰ ਹੋ ਜਾਂਦਾ ਜੀ। ਹੁਣ ਇਹਦੇ ਤੋਂ ਅੱਗੋਂ ਕਥਾ ਸਰਵਣ ਕਰੀਏ ਪਿਆਰ ਨਾਲ, ਸਾਰੀ ਸੰਗਤ ਜੋੜੋ ਹੱਥ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੀਤ ਗਈ ਜਬ ਜਾਮਨੀ ਉਠ ਹੈ ਭਰਾਤ ਕੋ ਆਏ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਾਰੀ ਰਾਤ ਮਹਾਰਾਜ ਨੇ ਸਿੱਖਾਂ ਨੂੰ ਭਰੋਸਾ ਬਣਵਾਇਆ ਜੀ, ਤੁਸੀਂ ਜਾਓ ਅੰਗ ਸੰਗ ਹੋ ਕੇ ਸਹਾਇਤਾ ਕਰਾਂਗੇ। ਬੀਤ ਗਈ ਜਬ ਜਾਮਨੀ ਉਠ ਹੈ ਭਰਾਤ ਕੋ ਪਾਏ। ਅੱਗੋ ਫਿਰ ਅੰਮ੍ਰਿਤ ਵੇਲਾ ਹੋਇਆ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਸਿੱਖ ਸੰਗਤਾਂ ਸਾਰੇ ਅੰਮ੍ਰਿਤ ਵੇਲਾ ਜਾਣ ਕੇ ਸਾਵਧਾਨ ਹੋਏ ਜੀ। ਹਾਂਜੀ,
ਠਾਨਿਓ ਸੋਚ ਇਸ਼ਨਾਨ ਕੋ ਭਏ ਤਿਆਰ ਤਬ ਆਏ।
ਸੋਚ ਇਸ਼ਨਾਨ ਕੀਤਾ ਅੰਮ੍ਰਿਤ ਵੇਲਾ ਜਾਣ ਕੇ, ਸਭ ਨੇ ਆਪੋ ਆਪਣੇ ਨਿਯਮ ਕੀਤੇ ਜੀ। ਹਾਂਜੀ,
ਚਰਨ ਬੰਦਨਾ ਗੁਰੂ ਕੋ ਕਰਕੇ।
ਨੰਦ ਚੰਦ ਜੀ ਤਿਆਰ ਹੋ ਕੇ ਦਸਵੇਂ ਪਾਤਸ਼ਾਹ ਮਹਾਰਾਜ ਕੋ ਆਏ ਤੇ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਵਿੱਚ ਸੱਜੇ ਸਨ, ਨੰਦ ਚੰਦ ਜੀ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਜੀ। ਆਪਾਂ ਵੀ ਕਰੀਏ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਗਰੀ ਵਸਤੂ ਭਏ ਸੰਭਰਕੈ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਵਸਤੂਆਂ ਸਾਂਭ ਲਈਆਂ ਭਾਈ, ਕਿਉਂ ਸੋਨੇ ਚਾਂਦੀ ਦੇ ਭਾਂਡੇ ਭੇਜੇ ਸੀਗੇ ਮਹਾਰਾਜ ਨੇ, ਕੱਪੜੇ ਭੇਜਣੇ ਨੇ, ਤੰਬੋਲ ਭੇਜਣਾ, ਮਹਾਰਾਜ ਕਹਿੰਦੇ ਸਭ ਵਸਤੂਆਂ ਸਾਂਭ ਲਈਆਂ। ਨੰਦ ਚੰਦ ਜੀ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਵਸਤੂਆਂ ਸਾਂਭ ਲਈਆਂ। ਹਾਂਜੀ,
ਸੰਗ ਪੰਚ ਸੈ ਲੈ ਅਸਵਾਰ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 500 ਘੋੜ ਸਵਾਰ ਲੈ ਜਾਓ ਜੀ, 500 ਘੋੜ ਸਵਾਰ। ਹੁਣ ਤੁਸੀਂ ਖੁਦ ਸਭ ਲਾਓ, ਸਾਡੇ ਦੇਸ਼ ਦਾ ਰਾਸ਼ਟਰਪਤੀ ਵੀ ਹੋਵੇ ਨਾ ਜੀ, ਉਹਨੇ ਕਿਸੇ ਨੂੰ ਆਪਣੇ ਥਾਂ ਤੇ ਕਿਤੇ ਭੇਜਣਾ ਹੋਵੇ ਤੇ 4-5 ਬੰਦੇ ਜਾਣਗੇ ਜੀ। ਸਾਡੇ ਦੇਸ਼ ਦੇ ਰਾਸ਼ਟਰਪਤੀ ਨੇ ਆਪਣੀ ਥਾਂ ਤੇ ਕਿਸੇ ਨੂੰ ਭੇਜਣਾ ਹੋਵੇ ਤੇ 4-5 ਬੰਦੇ ਜਾਣਗੇ ਜੀ। ਪਰ ਮਹਾਰਾਜ ਦੀ ਵਡਿਆਈ ਵੇਖੋ ਜੀ, ਆਪਣੀ ਥਾਂ ਤੇ ਸਿੰਘ ਭੇਜ ਰਹੇ, ਸਿੱਖ ਭੇਜ ਰਹੇ ਨੇ ਮਹਾਰਾਜ ਆਨੰਦ ਚੰਦ ਜੀ ਨੂੰ, ਤੇ ਨਾਲ 500 ਘੋੜ ਸਵਾਰ ਭੇਜ ਰਹੇ ਸੱਚੇ ਪਾਤਸ਼ਾਹ ਜੀ। 500 ਬੰਦਾ ਥੋੜਾ ਤਾਂ ਨੀ ਹੁੰਦਾ ਜੀ। ਹਾਂਜੀ, ਹੁਣ ਇੱਥੇ 500 ਆ ਜਾਏ ਤੇ ਬੈਠ ਦੀ ਥਾਂ ਨੀ ਬਣਾਉਣੀ ਜੀ ਆਪਣੇ ਕੋਲ ਜੀ। ਹਾਂਜੀ, 500 ਘੋੜ ਸਵਾਰ ਸੱਚੇ ਪਾਤਸ਼ਾਹ ਕਹਿੰਦੇ ਲੈ ਕੇ ਚੱਲੋ। ਹਾਂਜੀ,
ਧਾਰੇ ਧਨੁੱਖ ਬਾਣ ਹਥਿਆਰ,
ਤੇ ਲੈ ਕੇ ਵੀ ਉਹ ਜਾਣੇ ਨੇ ਜਿਨ੍ਹਾਂ ਨੇ ਗੱਜ ਕੇ ਆਖੋ ਵਾਹਿਗੁਰੂ, ਲੈ ਕੇ ਵੀ ਉਹ ਜਾਣੇ ਜਿਹੜੇ ਯੋਧੇ ਹੋਣ, ਸ਼ਸਤਰਧਾਰੀ ਹੋਣ। ਹਾਂਜੀ,
ਤੋਮਰ ਤਰਾਵਰਨ ਕਰ ਧਰਕੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਧਨੁਸ਼ ਸਜਾਏ ਹੋਣ, ਜਿੱਥੇ ਤੀਰਾਂ ਦੇ ਪੱਥੇ ਉਹਨਾਂ ਸਜਾਏ ਹੋਣ, ਨਾਲ ਦਸਵੇਂ ਪਾਤਸ਼ਾਹ ਕਹਿੰਦੇ ਆਨੰਦ ਚੰਦ ਉਹਨਾਂ ਨੂੰ ਲੈ ਕੇ ਜਾਣਾ ਜਿਹਨਾਂ ਨੇਜੇ ਵੀ ਫੜੇ ਹੋਣ ਹੱਥਾਂ ਵਿੱਚ। ਕਹਿਣ ਲੱਗੇ ਕਮਰ ਕਸੇ ਵੱਡੀਆਂ ਵੱਡੀਆਂ ਸ੍ਰੀ ਸਾਹਿਬਾਂ ਹੋਣ, ਤਲਵਾਰਾਂ ਹੋਣ ਉਹਨਾਂ ਦੇ। ਹਾਂਜੀ,
ਗਮਨੇ ਚਪਲ ਤੁਰੰਗਮ ਚੜਕੇ,
ਤੇ ਘੋੜੇ ਉਹ ਲੈ ਕੇ ਜਾਣੇ ਤਬੇਲੇ ਵਿੱਚੋਂ ਜਿਹੜੇ ਬੜੇ ਬਲੀ ਹੋਣ। ਕਹਿਣ ਲੱਗੇ ਬਲੀ ਘੋੜੇ ਹੁਣ ਵੇਖ ਲਓ, ਤੇ ਭੀਮ ਚੰਦ ਦੀ ਫੌਜ ਇੱਥੇ ਕੀ ਕਰੇਗੀ ਜੀ? 500 ਬੰਦਾ, ਇੱਕ ਵੀ ਮਹਾਰਾਜ ਕਹਿੰਦੇ ਢਿੱਲਾ ਨਹੀਂ ਹੋਣਾ ਚਾਹੀਦਾ ਜੀ, ਇੱਕ ਵੀ ਢਿੱਲਾ ਮੱਠਾ ਨਹੀਂ ਹੋਣਾ ਚਾਹੀਦਾ। ਹਰ ਬੰਦੇ ਨੇ ਤੀਰਾਂ ਦਾ ਪੱਥਾ ਲਾਇਆ ਹੋਵੇ, ਹਰ ਬੰਦੇ ਕੋਲ ਧਨੁਸ਼ ਹੋਣ, ਹਰ ਕੋਲ ਨੇਜਾ ਹੋਵੇ, ਤੇ ਹਰੇਕ ਕੋਲ ਵਧੀਆ ਘੋੜਾ ਹੋਵੇ ਤੇ ਵਧੀਆ ਕਿਰਪਾਨ ਹੋਵੇ। ਮਹਾਰਾਜ ਕਹਿਣ ਲੱਗੇ ਵਧੀਆ ਸ਼ਸਤਰ ਵਧੀਆ ਹੋਵੇ ਜੀ। ਹਾਂਜੀ,
1,25,000 ਕੋ ਲੇ ਤੰਬੋਲ,
1,25,000 ਦਾ ਤੰਬੋਲ। ਕਹਿਣ ਲੱਗੇ ਬੜੇ ਧਿਆਨ ਨਾਲ ਲੈ ਕੇ ਜਾਣਾ ਉੱਥੇ। ਹਾਂਜੀ,
ਵਸਤ ਅਜਾਇਬ ਜਿਨ ਬਹੁ ਮੋਲ,
ਤੇ ਅਜਾਇਬ ਵਸਤੂਆਂ ਜਿਵੇਂ ਸੋਨੇ ਚਾਂਦੀ ਦੇ ਭਾਂਡੇ ਸੀਗੇ, ਇਹ ਸਾਰਾ ਕੁਝ ਬੜੇ ਧਿਆਨ ਨਾਲ ਉੱਥੇ ਲੈ ਕੇ ਜਾਣਾ। ਤੇ ਭੇਟਾ ਉਦੋਂ ਕਰਨਾ ਜਦੋਂ ਭੀਮ ਚੰਦ ਹੁਣੀ ਸਾਰੇ ਆ ਜਾਣ ਉੱਥੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵਿਖਾਉਣਾ ਵੀ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਵੇਖ ਲਓ, ਭੀਮ ਚੰਦ ਧੱਕੇ ਨਾ ਮੰਗਦਾ ਤੇ ਦਿੱਤਾ ਕੁਝ ਨੀ ਜੀ। ਹਾਂਜੀ, ਤੇ ਵੇਖੋ ਸ਼ਰਨ ਚ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਦੇਈ ਜਾ ਰਹੇ ਜੀ, ਬਿਨਾਂ ਮੰਗਿਆ ਹੀ ਦੇਈ ਜਾ ਰਹੇ ਨੇ ਜੀ। ਹਾਂਜੀ,
ਸਕਲ ਕਹਾਰਨ ਤੇ ਉਚਵਾਈ ਪ੍ਰਸਥਾਨੇ ਸ਼੍ਰੀ ਨਗਰ ਸਥਾਈ,
ਸਾਰੀਆਂ ਵਸਤੂਆਂ ਕਹਾਰਾਂ ਦੇ ਪਾਸੋਂ ਚੁਕਵਾ ਕੇ, ਕਹਾਰ ਹੁੰਦੇ ਜਿੰਨਾ ਚੁੱਕਣਾ ਹੁੰਦਾ, ਜਿਹਨੂੰ ਅੱਜ ਕੱਲ ਆਪਾਂ ਕੁੱਲੀ ਕਹਿ ਲੈਂਦੇ ਹਾਂ ਜੀ, ਹਨਾ ਇਹੋ ਕਹਿੰਦੇ ਕੁੱਲੀ ਕਹਿੰਦੇ, ਕੁੱਲੀ ਕਹਿੰਦੇ, ਗੱਜ ਕੇ ਆਖੋ ਵਾਹਿਗੁਰੂ। ਬਸ ਉਹ ਕਹਾਰਾਂ ਦਾ ਕੰਮ ਹੁੰਦਾ ਸੀ ਵਸਤੂਆਂ ਢਾਉਣੀਆਂ ਜੀ। ਹਾਂਜੀ, ਉਹ ਸਾਰੀਆਂ ਵਸਤੂਆਂ ਉਹਨਾਂ ਕੋਲੋਂ ਚੁਕਵਾ ਕੇ ਤੇ ਤੁਰ ਪਏ ਜੀ ਸ਼੍ਰੀ ਨਗਰ ਨੂੰ। ਹਾਂਜੀ,
ਮਾਰਗ ਸਕਲ ਉਲੰਘਤ ਗਏ,
ਤੇ ਹੌਲੀ ਹੌਲੀ ਕਰਦਿਆਂ ਕਰਦਿਆਂ ਸਾਰਾ ਰਾਹ ਹੀ ਲੰਘ ਗਏ ਜੀ। ਹਾਂਜੀ,
ਰਾਜਧਾਨੀ ਪੁਨ ਪਹੁੰਚਤ ਭਏ,
ਕਰਦਿਆਂ ਕਰਦਿਆਂ ਸ਼੍ਰੀ ਨਗਰ ਵਿੱਚ ਪਹੁੰਚ ਗਏ ਜੀ। ਹਾਂਜੀ,
ਫਤਿਹ ਸ਼ਾਹ ਸੁਣ ਕੇ ਮਹੀਪਾਲ,
ਰਾਜੇ ਫਤਿਹ ਸ਼ਾਹ ਨੂੰ ਖਬਰ ਪਹੁੰਚੀ ਜੀ, ਫਤਿਹ ਸ਼ਾਹ ਨੂੰ ਖਬਰ ਪਹੁੰਚੀ। ਵੇਖ ਲਓ ਗੁਰੂ ਸਾਹਿਬ ਦੀ ਦਿਆਲਤਾ, ਅਜੇ ਮੇਲ ਚੋਂ ਕੋਈ ਵੀ ਨਹੀਂ ਪਹੁੰਚਿਆ ਤੇ ਫੌਜਾਂ ਆਪਣੀਆਂ ਪਹਿਲਾਂ ਹੀ ਪਹੁੰਚ ਗਈਆਂ ਜੀ ਉੱਥੇ ਜੀ। ਵਿਆਹ ਵਿੱਚ ਫੌਜਾਂ ਪਹਿਲਾਂ ਹੀ ਡੇਰਾ ਲਾ ਲਿਆ ਜਾ ਕੇ, ਹੁਣ ਕਿਸੇ ਨੇ ਤੇ ਪਹਿਲ ਕਰਨੀ ਹੈ ਜੀ, ਕਿਸੇ ਨਾ ਕਿਸੇ ਨੇ ਤੇ ਆਉਣਾ ਹੀ ਹੁੰਦਾ ਜੀ। ਆਪਣੀਆਂ ਫੌਜਾਂ ਦਸਵੇਂ ਪਾਤਸ਼ਾਹ ਦੀਆਂ ਸਭ ਤੋਂ ਪਹਿਲਾਂ ਪਹੁੰਚ ਗਈਆਂ ਵਿਆਹ ਵਿੱਚ ਜੀ। ਹਾਂਜੀ,
ਡੇਰੇ ਹੇਤ ਕਹੇ ਉਹ ਤਤਕਾਲ,
ਉਹਨੇ ਉਸੇ ਵੇਲੇ ਫਤਿਹ ਸ਼ਾਹ ਨੇ ਆਖਿਆ ਡੇਰਾ ਲਵਾਓ ਵਧੀਆ ਥਾਂ ਤੇ, ਫੌਜਾਂ ਨੂੰ ਰਹਿਣ ਵਾਸਤੇ ਵਧੀਆ ਥਾਂ ਦਿਓ। ਹਾਂਜੀ,
ਪੁਨ ਅੰਤਰ ਇੱਕ ਸਦਨ ਵਿਸਾਲਾ,
ਤੇ ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਘਰ ਹੈ। ਹੁਣ ਰਾਜੇ ਵੀ ਧੰਨ ਹੋਣਗੇ ਜੀ, 500 ਘੋੜ ਸਵਾਰ ਦੀ, ਉਹਨਾਂ ਦਾ ਪ੍ਰਬੰਧ ਕਰਨਾ ਕਿਹੜਾ ਸੌਖਾ ਜੀ। 500 ਘੋੜ ਸਵਾਰ, ਪਹਿਲਾਂ ਬੰਦਿਆਂ ਦਾ ਪ੍ਰਬੰਧ, ਫਿਰ ਘੋੜਿਆਂ ਦਾ ਪ੍ਰਬੰਧ। ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਘਰ ਹੈ। ਕਹਿਣ ਲੱਗੇ ਹਾਂਜੀ,
ਤਹਾਂ ਦੇਹੋ ਡੇਰਾ ਨਿਜ ਘਾਲਾ,
ਉੱਥੇ ਮਹਾਰਾਜ ਦੀ ਸਾਰੀ ਫੌਜ ਦਾ ਡੇਰਾ ਕਰਵਾ ਦਿਓ, ਮਹਾਰਾਜ ਦੀ ਸਾਰੀ ਫੌਜ ਦਾ ਡੇਰਾ ਕਰਵਾ ਦਿਓ। ਅਜੇ ਗੁਰੂ ਸਾਹਿਬ ਨੇ ਆਪਣੀ ਥਾਂ ਤੇ ਸਿੱਖ ਭੇਜੇ ਨੇ, ਫੌਜਾਂ ਭੇਜੀਆਂ, ਪਰ ਬਾਜਾ ਫਤਿਹ ਸ਼ਾਹ ਉਹੀ ਸਤਿਕਾਰ ਕਰ ਰਿਹਾ ਜੀ। ਹਾਂਜੀ
ਸਾਦਰ ਜਬ ਸੋ ਥਾਨ ਦਿਖਾਇਓ
ਹਾਂਜੀ
ਕਰ ਵਿਚਾਰ ਨੰਦ ਚੰਦ ਅਲਾਇਓ
ਤੇ ਉਹ ਜਿਹੜੇ ਨੰਦ ਫਤਿਹ ਸ਼ਾਹ ਦੇ ਬੰਦੇ ਸਨ ਉਹਨਾਂ ਨੇ ਸਾਰੀ ਥਾਂ ਵਿਖਾਈ ਜੀ ਭਾਈ ਨੰਦ ਚੰਦ ਜੀ ਨੂੰ ਨੰਦ ਚੰਦ ਜੀ ਆ ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਘਰ ਹੈ ਉੱਥੇ ਤੁਹਾਡਾ ਪ੍ਰਬੰਧ ਕਰਾਉਣਾ ਨੰਦ ਚੰਦ ਜੀ ਹੋਣਾ ਨੂੰ ਫੌਜਾਂ ਦਾ ਸੁਭਾਅ ਪਤਾ ਸੀਗਾ ਜੀ ਨੰਦ ਚੰਦ ਜੀ ਹੋਣੀ ਉਸ ਬੰਦੇ ਨੂੰ ਇਸ ਤਰ੍ਹਾਂ ਕਹਿਣ ਲੱਗੇ ਹਾਂਜੀ
ਸਤਿਗੁਰ ਕੇ ਸਿੱਖ ਸੰਗ ਹਮਾਰੇ ਉਗਰ ਸੁਭਾਵ ਜਿਨਹੋ ਰਣ ਪਿਆਰੇ
ਗੱਜ ਕੇ ਆਖੋ ਵਾਹਿਗੁਰੂ ਨੰਦ ਚੰਦ ਜੀ ਕਹਿਣ ਲੱਗੇ ਉੱਥੇ ਰਿਹਾ ਨੀ ਸਾਡਾ ਗੁਜ਼ਾਰਾ ਹੋਣਾ ਕਹਿਣ ਲੱਗੇ ਹੁਣ ਵੀ ਸੱਚੀ ਗੱਲ ਹੈ ਜੀ ਜਿਹੜੇ ਪਿੰਡਾਂ ਦੇ ਖੁੱਲੀ ਥਾਂ ਤੇ ਰਹਿਣਾ ਗਿੱਜੇ ਉਹ ਸ਼ਹਿਰਾਂ ਦੀਆਂ ਤੰਗ ਗਲੀਆਂ ਚੌਖੇ ਹੋ ਜਾਂਦੇ ਜੀ ਹੈਂ ਇਹ ਕਿੱਥੇ ਆ ਗਏ ਅਸੀਂ ਆ ਹੁਣ ਸਾਡਾ ਇਲਾਕਾ ਬੜਾ ਸਾਧ ਸੰਗਤ ਦੀ ਭੀੜਾ ਤੇ ਸਾਡਾ ਇੱਕ ਸਿੰਘ ਆ ਜੀ ਭਾਈ ਗੁਰਨਾਮ ਸਿੰਘ ਉਹ ਕਹਿੰਦੇ ਮੈਂ ਨੀ ਜਾਣਾ 84 ਦੇ ਇਲਾਕੇ ਚ ਕਹਿਣ ਲੱਗਿਆ ਉਹ ਬੜਾ ਭੀੜਾ ਇਲਾਕਾ ਕਹਿਣ ਲੱਗੇ ਹਾਂਜੀ ਤੇ ਉਹ ਉਹਨਾਂ ਨੂੰ ਫੌਜਾਂ ਦਾ ਸੁਭਾਅ ਪਤਾ ਜੀ ਨੰਦ ਚੰਦ ਜੀ ਕਹਿੰਦੇ ਨਾ ਨਾ ਇੱਥੇ ਨੀ ਗੁਜ਼ਾਰਾ ਹੋਣਾ ਸ਼ਹਿਰ ਦੇ ਵਿੱਚ ਫੌਜਾਂ ਦਾ ਗੁਜ਼ਾਰਾ ਖੁੱਲੀ ਥਾਂ ਤੇ ਹੋਣਾ ਕਿਉਂ ਸ਼ਸਤਰਾਂ ਦਾ ਅਭਿਆਸ ਕਰਨਾ ਜੀ ਹਾਂਜੀ ਉਹ ਇੱਕ ਘਰ ਦੇ ਵਿੱਚ ਸ਼ਸਤਰ ਚਲਾਉਣ ਦੇ ਹੋਣ ਦੂਜੇ ਘਰ ਵਾਲਿਆਂ ਵੈਸੇ ਡਰ ਜਾਣਾ ਜੀ ਇਹ ਕੀ ਕੰਮ ਹੋਣਾ ਸ਼ੁਰੂ ਹੋ ਗਿਆ ਜੀ ਕਹਿਣ ਲੱਗੇ ਸਾਨੂੰ ਖੁੱਲੀ ਥਾਂ ਚਾਹੀਦੀ ਹੈ ਹਾਂਜੀ
ਅੰਤਰ ਨਗਰ ਹਰਖ ਮਹਿਮਾਨੈ
ਨਾਲੇ ਜਿਹੜੀਆਂ ਸਾਡੀਆਂ ਫੌਜਾਂ ਨੇ ਇਹਨਾਂ ਨੇ ਪੁਰੀ ਦੇ ਵਿੱਚ ਰਹਿ ਕੇ ਖੁਸ਼ ਨਹੀਂ ਹੋਣਾ ਕਹਿਣ ਲੱਗੇ ਨਗਰ ਦੇ ਵਿੱਚ ਰਹਿ ਕੇ ਖੁਸ਼ ਨਹੀਂ ਹੋਣਾ ਹਾਂਜੀ
ਥਾਨ ਕੁਸ਼ਾਦ ਲੈਣ ਕੋ ਠਾਨੈ
ਖੁੱਲਾ ਥਾਂ ਲੈਣ ਦੀ ਵਿਚਾਰ ਹੈ ਖੁੱਲਾ ਥਾਂ ਲੈਣ ਦੀ ਸਾਨੂੰ ਖੁੱਲਾ ਥਾਂ ਦਿਓ ਜਿੱਥੇ ਆਪਾਂ ਖੁੱਲੀ ਥਾਂ ਤੇ ਰਹੀਏ ਹੁਣ ਵੀ ਨਿਹੰਗ ਸਿੰਘਾਂ ਦੇ ਪੜਾਅ ਖੁੱਲੀਆਂ ਥਾਵਾਂ ਤੇ ਹੀ ਹੁੰਦੇ ਬਾਹਰ ਜੀ ਹਾਂਜੀ ਕਿਉਂ ਕਈ ਕੁਝ ਕਰਨਾ ਜੀ ਤੇ ਉੱਥੇ ਫਿਰ ਭੀੜੀਆਂ ਦੀਆਂ ਥਾਵਾਂ ਤੇ ਗੁਜ਼ਾਰਾ ਹੀ ਨਹੀਂ ਹੈਗਾ ਜੀ ਹਾਂਜੀ
ਡੇਰਾ ਕਰਤ ਪਰਸਪਰ ਲੜੈ
ਇਹ ਨਾ ਹੋਵੇ ਡੇਰਾ ਕਰਦਿਆਂ ਕਰਦਿਆਂ ਦੂਜੇ ਪਾਸੇ ਦੀਆਂ ਫੌਜਾਂ ਆ ਜਾਣ ਤੇ ਉੱਥੇ ਜੰਗ ਯੁੱਧ ਸ਼ੁਰੂ ਹੋ ਜਾਏ ਜੀ ਗੱਜ ਕੇ ਆਖੋ ਕਈ ਵਾਰੀ ਆਪਣੀਆਂ ਫੌਜਾਂ ਚੋਂ ਹੀ ਜੰਗ ਯੁੱਧ ਸ਼ੁਰੂ ਹੋ ਜਾਂਦਾ ਜੀ ਹਾਂਜੀ
ਖੜਗ ਪ੍ਰਹਾਰਨ ਤੇ ਨਹਿ ਡਰੈ
ਤੇ ਪਹਿਲਾਂ ਹੀ ਦੱਸ ਦਈਏ ਆ ਜਿਹੜੇ 500 ਨਾਲ ਆਏ ਨੇ ਨਾ ਖੜਗ ਚਲਾਉਣ ਚ ਬੜੇ ਐਕਸਪਰਟ ਨੇ ਖੜਗ ਚਲਾਉਣ ਵਿੱਚ ਬੜੇ ਸੂਰਬੀਰ ਨੇ ਖੜਗ ਚਲਾਉਣ ਲੱਗਿਆ ਇਹਨਾਂ ਦਾ ਸਮਾਂ ਨਹੀਂ ਲੱਗਣਾ ਕਿਸੇ ਵੇਲੇ ਦੂਜੀ ਪਾਰਟੀ ਨਾਲ ਦੂਜੀ ਫੌਜ ਨਾਲ ਲੜਾਈ ਹੋ ਗਈ ਤੇ ਵਿਆਹ ਦੇ ਵਿੱਚ ਜੰਗ ਸ਼ੁਰੂ ਹੋ ਜਾਣਾ ਹਾਂਜੀ
ਪੁਰ ਜਨ ਸੋ ਇਹ ਕਰੇ ਬਖੇਰਾ
ਬੜਾ ਵੱਡਾ ਇੱਕ ਸਮਾਗਮ ਸੀਗਾ ਸੰਗਤ ਜੀ ਬੜਾ ਵੱਡਾ ਸਮਾਗਮ ਤੇ ਗੱਲ ਕੀ ਜੀ ਦੋ ਸਾਡੇ ਸਿੰਘ ਜੀ ਫੜੇ ਸ਼ਸਤਰ ਤੇ ਇੱਕ ਦੂਜੇ ਨਾਲ ਜੰਗ ਹੋ ਰਹੀ ਉਹਨਾਂ ਦੀ ਜੀ ਉਹ ਤੀਜਾ ਬੰਦਾ ਰੋਕਣ ਗਿਆ ਉਹ ਕਹਿੰਦਾ ਵੀ ਤੁਹਾਡੀ ਜੰਗ ਦਾ ਕਾਰਨ ਕੀ ਹੈ ਉਹ ਕਹਿੰਦਾ ਭਾਈ ਪਿਛਲੇ ਸਾਲ ਜਦੋਂ ਮੈਂ ਆਇਆ ਮੈਂ ਇੱਥੇ ਘੋੜਾ ਬੰਨਿਆ ਹੀ ਕਹਿਣ ਲੱਗਾ ਅੱਜ ਕੇ ਆਖੋ ਵਾਹਿਗੁਰੂ ਹੈਂ ਇਸ ਵਾਰ ਇਹਨੇ ਕਿਉਂ ਬੰਨਿਆ ਇਹਨੂੰ ਨੀ ਪਤਾ ਵੀ ਫੌਜਾਂ ਨੇ ਇੱਥੇ ਬੰਨਣਾ ਕਹਿਣ ਲੱਗਾ ਇਹਨੂੰ ਕੋ ਘੋੜਾ ਖੋਲੇ ਆਪਣਾ ਜੀ ਉਹ ਕਹਿੰਦਾ ਲੈ ਪਿਛਲੇ ਸਾਲ ਬੰਨਿਆ ਹੀ ਤੂੰ ਕਿਹੜਾ ਥਾਂ ਦੀ ਰਜਿਸਟਰੀ ਕਰਾ ਕੇ ਗਿਆ ਕਹਿਣ ਲੱਗਾ ਹਾਂਜੀ ਉਹ ਗੱਲ ਕੀ ਜੀ ਉਹਦੇ ਤੋਂ ਝਗੜਾ ਵੱਧ ਗਿਆ ਜੀ ਤੇ ਇਹ ਸੁਭਾਅ ਖੁੱਲੇ ਹੁੰਦੇ ਨੇ ਖੁੱਲੇ ਸੁਭਾਅ ਵਾਲਿਆਂ ਦੀ ਵੀ ਬੜੀ ਲੋੜ ਹੈਗੀ ਹੈ ਜੀ ਨੰਦ ਚੰਦ ਜੀ ਕਹਿੰਦੇ ਨਾ ਨਾ ਖੁੱਲੀ ਥਾਂ ਦਿਓ ਸਾਰਿਆਂ ਨੂੰ ਰਹਿਣ ਵਾਸਤੇ ਹਾਂਜੀ
ਪੁਰ ਜਨ ਸੋ ਇਹ ਕਰੇ ਬਖੇਰਾ
ਹਾਂਜੀ
ਹੁਕਮ ਨਾ ਮਾਨਤ ਹੈ ਕਿਸ ਕੇਰਾ
ਹਾਂਜੀ
ਇੱਕ ਗੁਰ ਬਿਨਾ ਨੈ ਜਾਣੈ ਆਨ
ਕਹਿਣ ਲੱਗਾ ਭਾਈ ਗੱਲ ਧਿਆਨ ਨਾ ਸੁਣ ਇਹ ਜਿਹੜੀ ਸਾਡੀ ਫੌਜ ਹੈ ਨਾ ਜੇ ਕਿਸੇ ਦਾ ਅਦਬ ਕਰਦੇ ਤੇ ਦਸਵੇਂ ਪਾਤਸ਼ਾਹ ਦਾ ਕਰਦੇ ਨੇ ਬਸ ਜੀ ਦੂਜੇ ਨੂੰ ਨਹੀਂ ਇਹ ਕੁਝ ਜਾਣਦੇ ਦੂਜਾ ਜਿੰਨਾ ਮਰਜ਼ੀ ਲਾਗੇ ਆ ਕੇ ਰੌਲਾ ਪਾ ਲੇ ਇਹ ਕਰਦੇ ਸਤਿਕਾਰ ਬਸ ਮਹਾਰਾਜ ਦਾ ਹੀ ਹਾਂਜੀ
ਲਰਤ ਨਾ ਧਾਰੈ ਕਿਸ ਕੀ ਕਾਨ
ਇਹ ਕਿਸੇ ਦੀ ਆਨ ਨਹੀਂ ਮੰਨਦੇ ਜੀ ਜੇ ਕੋਈ ਗੱਲ ਹੋ ਗਈ ਤੁਸੀਂ ਸਮਝਾਉਣ ਆਏ ਫਿਰ ਇਹਨਾਂ ਆਪਣੇ ਆਪੇ ਚ ਨਹੀਂ ਰਹਿਣਾ ਫਿਰ ਤੇ ਮਹਾਰਾਜ ਹੀ ਆ ਜੇ ਇਹਨਾਂ ਨੂੰ ਆ ਕੇ ਆਖਣ ਤੇ ਗੱਲ ਮੰਨ ਲੈਣ ਨਹੀਂ ਤੇ ਇਹ ਹੋਰ ਕਿਸੇ ਨੂੰ ਨਹੀਂ ਮੰਨਦੇ ਕੁਛ ਵੀ ਤੇ ਚਾਹੀਦਾ ਵੀ ਸਿੱਖ ਇਸ ਤਰ੍ਹਾਂ ਦਾ ਹੀ ਹੈ ਗੱਜ ਕੇ ਆਖੋ ਆਪਣੇ ਗੁਰੂ ਸਾਹਿਬ ਤੋਂ ਪ੍ਰਾਣ ਦੇਣ ਲਈ ਵੀ ਤਿਆਰ ਹੋਵੇ ਇਹ ਨਹੀਂ ਵੀ ਜਿਹੜਾ ਆਵੇ ਉਹਦੇ ਨਾਲ ਹੀ ਜਿੰਨੇ ਲਾਈ ਗੱਲੀ ਤੇ ਉਹਦੇ ਨਾਲ ਹੀ ਚੱਲੀ ਦੀ ਐਸਾ ਸੁਭਾਅ ਵੀ ਨਹੀਂ ਹੋਣਾ ਚਾਹੀਦਾ ਜੀ। ਹਾਂਜੀ।
ਯਾਂ ਤੇ ਸਿਵਰ ਇਨਹੂ ਕੋ ਆਛੇ ਵਹਿਰ ਕੁਸ਼ਾਦ ਥਾਨ ਮੈਂ ਬਾਂਛੇ।
ਇਸ ਕਰਕੇ ਫੌਜਾਂ ਦਾ ਬਾਦ ਖੁੱਲੀ ਥਾਂ ਤੇ ਡੇਰਾ ਕਰਵਾਓ ਭਾਈ।
ਹਾਂਜੀ। ਸੌਚ ਇਸ਼ਨਾਨ ਸੁਖੈਨ ਸੁਠਾਨੈ।
ਵਧੀਆ, ਸੌਚ ਇਸ਼ਨਾਨ ਵੀ ਜਿੱਥੇ ਹੋ ਜੇ, ਹੁਣ ਇਸ਼ਨਾਨ ਵੀ ਖੁੱਲਾ ਕਰਨਾ ਜੀ, ਖੁੱਲੀ ਥਾਂ ਤੇ ਗੱਜ ਕੇ ਆਖੋ। ਮੈਂ ਤੁਹਾਨੂੰ ਆਪਣੀ ਥਾਂ ਆਪਣੀ ਗੱਲ ਦੱਸਦਾ ਜੀ। ਹਾਂਜੀ, ਹੁਣ ਅਸੀਂ ਇੱਥੇ ਬਾਥਰੂਮ 'ਚ ਨਹਾਉਣਾ ਗਿੱਧੇ ਹਾਂ ਜੀ। ਹਾਂਜੀ, ਅਤੇ ਯੂਪੀ ਵਿੱਚ ਨਿਹੰਗ ਸਿੰਘ ਦਾ ਸਿੰਘਾਂ ਦਾ ਪੜਾਅ ਅਤੇ ਉੱਥੇ ਕਥਾ ਕਰਨ ਗਿਆ ਜੀ। ਇਹ 3 ਕੁ ਸਾਲ ਪੁਰਾਣੀ ਗੱਲ ਹੈ ਜੀ। ਅਤੇ ਉੱਥੇ ਸਾਰੇ ਉਹ ਮੈਂ ਸਾਰਾ ਕੁਝ ਵੇਖ ਕੇ ਆਇਆ ਦ੍ਰਿਸ਼ ਜੀ, ਅਤੇ ਫਿਰ ਹੋਰ ਤਜਰਬਾ ਹੋ ਗਿਆ ਜੀ। ਹਾਂਜੀ, ਅਤੇ ਬੱਸ 'ਚੋਂ ਉਤਰਦੇ ਆਏ ਜੀ, ਬੱਸ ਨਾਲ ਹੀ ਖੁੱਲ੍ਹਾ ਪੜਾਅ ਜੀ, ਅਤੇ ਖੁੱਲ੍ਹਾ ਹੀ ਉੱਥੇ ਹੀ ਲਾਗੇ ਬਾਲਟੀਆਂ ਰੱਖ ਲਈਆਂ ਵੀ ਨਾਲ ਉਹ ਜੀ। ਮੈਂ ਕਹਿ ਰਹੀ ਇੱਥੇ ਤਾਂ ਨਹੀਂ ਨਹਾਇਆ ਜਾਣਾ, ਕੋਈ ਪਰਦਾ ਕਰੋ, ਕੋਈ ਕੰਧ ਕਰੋ। ਕਹਿਣ ਲੱਗੇ ਤੂੰ ਬੀਬੀਆਂ, ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਫੌਜਾਂ ਆ ਹੀ ਨਹਾਉਂਦੀਆਂ। ਮੈਂ ਠੀਕ ਆ ਭਾਈ। ਹਾਂਜੀ, ਉੱਥੇ ਫਿਰ ਵਿੱਚੇ ਹੀ ਇਸ਼ਨਾਨ ਪਾਣੀ ਕੀਤਾ ਜੀ। ਉਹ ਆਨੰਦ ਚੰਦ ਜੀ ਕਹਿੰਦੇ ਇੱਥੇ ਤੇ ਨਹਾਉਣ ਧੋਣ ਦਾ ਪ੍ਰਬੰਧ ਚਾਹੀਦਾ, ਸਾਰਾ ਇਸ਼ਨਾਨ ਪਾਣ ਦਾ ਪ੍ਰਬੰਧ ਚਾਹੀਦਾ, ਤੇ ਖੁੱਲੀ ਥਾਂ ਹੀ ਸਾਨੂੰ ਵਾਰਾ ਖਾਣੀ ਹੈ। ਹਾਂਜੀ।
ਸੌਚ ਇਸ਼ਨਾਨ ਸੁਖੈਨ ਸੁਠਾਨੇ ਅੰਤਰ ਥਲ ਤੇ ਹਰਖ ਨਾ ਮਾਨੈ।
ਅੰਦਰ ਤੇ ਇੰਨਾ ਖੁਸ਼ ਨਹੀਂ ਹੋਣਾ ਭੀੜੀ ਦੀ ਥਾਂ ਤੇ ਸ਼ਹਿਰ ਦੇ ਵਿੱਚ ਰਹਿ ਕੇ। ਵੇਖੋ, ਮਹਾਰਾਜ ਨੇ ਵੀ ਖੁੱਲੀਆਂ ਥਾਵਾਂ ਤੇ ਪੜਾ ਲਾਏ। ਅਨੰਦਪੁਰ ਸਾਹਿਬ ਖੁੱਲੀ ਥਾਂ ਤੇ ਪੜਾ ਲਾਇਆ ਜੀ, ਪਾਉਂਟਾ ਸਾਹਿਬ ਬਾਹਰ ਖੁੱਲੀ ਥਾਂ ਤੇ ਪੜਾ ਲਾਇਆ, ਹਜ਼ੂਰ ਸਾਹਿਬ ਬਾਹਰ ਵਾਲੇ ਪਾਸੇ ਖੁੱਲੀ ਥਾਂ ਤੇ ਪੜਾ ਲਾਇਆ। ਹਾਂਜੀ।
ਸਿਵਰ ਕਰਾਵਣ ਹਾਰ ਜੇ ਆਏ ਸੁਣ ਕਰ ਨਿਪਕੋ ਜਾਏ ਸੁਣਾਏ।
ਉਹ ਜਿਹੜੇ ਪ੍ਰਬੰਧ ਕਰਨ ਵਾਲੇ ਸੀਗੇ ਉਹਨਾਂ ਜਾ ਕੇ ਰਾਜਾ ਫਤਿਹ ਸ਼ਾਹ ਨੂੰ ਗੱਲ ਦੱਸੀ ਜੀ। ਹਾਂਜੀ।
ਗੁਰ ਦੀਵਾਨ ਉਤਰੈ ਨਹੀਂ ਅੰਤਰ ਚਾਹਤ ਡੇਰਾ ਵਹਿਰ ਨਿਰੰਤਰ।
ਉਹ ਕਹਿਣ ਲੱਗੇ ਜਿਹੜੇ ਮਹਾਰਾਜ ਦੇ ਦੀਵਾਨ ਨੇ ਆਨੰਦ ਚੰਦ ਜੀ, ਉਹ ਚਾਹੁੰਦੇ ਵੀ ਬਾਹਰ ਕਿਸੇ ਪਾਸੇ ਟਿਕਾਣਾ ਲੱਗੇ ਜੀ। ਹਾਂਜੀ।
ਫਤਿਹ ਸ਼ਾਹ ਸੁਣ ਕਰ ਪੁੰਨ ਭਾਖਾ ਇਸ ਪ੍ਰਕਾਰ ਕੀ ਜੇ ਅਭਿਲਾਖਾ।
ਫਤਿਹ ਸ਼ਾਹ ਕਹਿੰਦਾ ਇਹਦੇ ਚ ਕੀ ਗੱਲ ਹੈ, ਜੇ ਉਹਨਾਂ ਦੀ ਇੱਛਾ ਬਾਹਰ ਰਹਿਣ ਦੀ ਹੈ ਤੇ ਆਪਾਂ ਬਾਹਰ ਪ੍ਰਬੰਧ ਕਰ ਦਿੰਦੇ ਹਾਂ। ਹਾਂਜੀ।
ਪੰਥ ਪਾਵਟੇ ਪਰ ਉਪਬਨ ਹੈ।
ਇੱਥੋਂ ਰੌਲਾ ਪੈ ਜਾਣਾ ਜੀ ਸਾਰਾ, ਗੱਜ ਕੇ ਆਖੋ ਵਾਹਿਗੁਰੂ। ਸ਼੍ਰੀਨਗਰ ਤੋਂ ਪਾਉਂਟਾ ਸਾਹਿਬ ਜਾਂਦਿਆਂ ਇੱਥੋਂ 2 ਗੋਹ ਦੀ ਦੂਰੀ ਤੇ ਉਹਨੇ ਦੱਸਿਆ, ਕਹਿਣ ਲੱਗਾ ਇੱਥੋਂ 2 ਗੋਹ ਦੀ ਦੂਰੀ ਤੇ ਬੜਾ ਵੱਡਾ ਬਾਗ ਹੈ। ਕਹਿਣ ਲੱਗੇ ਬੜਾ ਵੱਡਾ ਬਾਗ ਹੈ। ਹਾਂਜੀ।
ਤਾਹਾਂ ਉਤਾਰੋ ਜਿਮ ਸੁਖ ਮਨ ਹੈ।
ਤੇ ਜੇ ਫੌਜਾਂ ਨੂੰ ਪਹਿਲਾਂ ਉਹ ਥਾਂ ਵਿਖਾਓ। ਕਹਿਣ ਲੱਗੇ ਜੇ ਉਹਨਾਂ ਨੂੰ ਥਾਂ ਪਸੰਦ ਆ ਜਾਵੇ ਤੇ ਆਸਣ ਉਹਨਾਂ ਦੇ ਉੱਥੇ ਲਵਾ ਦਿਓ। ਹਾਂਜੀ। ਹੁਣ ਰਸਤੇ 'ਚ ਫੌਜਾਂ ਨੇ ਪੜਾ ਲਾ ਲੈਣੇ ਜੀ ਮਹਾਰਾਜ ਦੀਆਂ, ਤੇ ਉਧਰੋਂ ਬਰਾਤ ਲੰਘਣੀ ਹੈ ਜੀ। ਹਾਂਜੀ। ਤੇ ਉਹ ਤੁਸੀਂ ਹੁਣ ਕਥਾ ਸੁਣੀ ਚੱਲੋ ਸਾਰੀ ਜੀ। ਹਾਂਜੀ।
ਇਮ ਸੁਨ ਨਰ ਬਹੋਰ ਕਰ ਲਿਆਏ ਬਾਗ ਵਿਸਾਲ ਸਿਵਰ ਕਰਵਾਏ।
ਆਨੰਦ ਚੰਦ ਜੀ ਨੂੰ ਫਿਰ ਬਾਗ ਵਿਖਾਇਆ ਜੀ ਉਹਨਾਂ ਨੇ। ਆਨੰਦ ਚੰਦ ਜੀ ਨੇ ਫੌਜਾਂ ਨੂੰ ਪੁੱਛਿਆ ਵੀ ਇੱਥੇ ਠੀਕ ਹੈ? ਸਾਰੇ ਕਹਿਣ ਲੱਗੇ ਜੀ ਹਾਂ, ਇਹ ਖੁੱਲੀ ਥਾਂ, ਅਸੀਂ ਇੱਥੇ ਰਵਾਂਗੇ। ਹਾਂਜੀ।
ਦਾਵ ਘਾਵ ਆਪਣ ਰੱਖ ਸਾਰਾ ਸਤਿਗੁਰ ਦਲ ਡੇਰੋ ਭਿਖ ਡਾਰਾ।
ਸਾਧ ਸੰਗਤ ਜੀ ਉੱਥੇ ਦਾਵ ਘਾਵ ਰੱਖਿਆ, ਸ਼ਸਤਰ ਵੀ ਰੱਖੇ, ਤੇ ਉਹ ਜਿਹੜਾ 1.25 ਲੱਖ ਦਾ ਤੰਬੋਲ ਪੇਟਾ ਕਰਨਾ, ਸੋਨੇ ਚਾਂਦੀ ਦੇ ਭਾਂਡੇ ਸਭ ਕੁਝ ਉਹ ਖੁੱਲੇ ਬਾਗ ਚ ਰਖਵਾਇਆ ਜੀ। ਹਾਂਜੀ।
ਸੰਗਰ ਲਇਓ ਅਧਿਕ ਬੰਧਵਾਏ
ਤੇ ਆਸੇ ਪਾਸੇ ਵਾੜ ਕਰ ਲਈ ਜੀ, ਆਸੇ ਪਾਸੇ ਪੂਰੀ ਵਾੜ ਕਰ ਲਈ। ਹਾਂਜੀ।
ਨਿਜ ਤਕਰਾਈ ਭਲੇ ਕਰਾਏ,
ਆਪਣੀ ਥਾਂ ਹੀ ਸਮਝ ਲਈ ਜੀ ਉੱਥੇ ਜੀ, ਫਿਰ ਤਗੜਾਈ ਕਰ ਲਈ ਪੂਰੀ ਜੀ, ਪੂਰੀ ਤਗੜਾਈ, ਜਿੱਥੇ ਫੌਜਾਂ ਇੱਕ ਵਾਰੀ ਡੱਟ ਦੇਣ ਫਿਰ ਛੇਤੀ ਨਹੀਂ ਹਿਲਦੀਆਂ ਹੁੰਦੀਆਂ ਜੀ। ਹਾਂਜੀ। ਉਹ ਬਸ ਆਪਣੀ ਥਾਂ ਪੂਰੀ ਸਮਝ ਕੇ ਸਾਰਿਆਂ ਨੇ ਡੇਰਾ ਕਰ ਲਿਆ ਜੀ ਉੱਥੇ।
ਇੱਕ ਜਾਮਨ ਕਰ ਬੈਸ ਬਿਤਾਈ ਗਏ ਭਰਾਤ ਮਿਲਵੇ ਗਿਰਰਾਈ।
ਇੱਕ ਜਾਮਨ ਕਰ ਬੈਸ ਬਿਤਾਈ, ਇੱਕ ਪੈਰ ਫਿਰ ਉੱਥੇ ਰਹੇ ਜੀ, ਰਾਤ ਵੀ ਉੱਥੇ ਬਤੀਤ ਕੀਤੀ, ਗਏ ਪ੍ਰਾਤ ਮਿਲਵੇ ਗਿਰ ਰਾਈ। ਅਗਲੇ ਦਿਨ ਫਤਿਹ ਸ਼ਾਹ ਨੂੰ ਮਿਲਣ ਵਾਸਤੇ ਆਨੰਦ ਚੰਦ ਜੀ ਗਏ, ਦੱਸਣਾ ਹੀ ਵੀ ਸਾਡਾ ਪ੍ਰਬੰਧ ਹੋ ਗਿਆ ਸਾਰਾ। ਹਾਂਜੀ।
ਤੁਮਕੋ ਖੁਸ਼ੀ ਕਰੀ ਗੁਰ ਪੂਰੇ
ਗੱਜ ਕੇ ਆਖੋ। ਤੇ ਕਿੱਡੇ ਸਿਆਣੇ ਜੀ, ਵੇਖੋ ਆਨੰਦ ਚੰਦ ਜੀ ਆਪਣੀ ਗੱਲ ਤੋਂ ਪਹਿਲਾਂ ਗੁਰੂ ਸਾਹਿਬ ਦਾ ਮੈਸੇਜ ਦਿੱਤਾ ਜੀ ਉਹਨਾਂ ਨੂੰ, ਰਾਜਾ ਜੀ ਮਹਾਰਾਜ 10ਵੇਂ ਪਾਤਸ਼ਾਹ ਤੁਹਾਡੇ ਤੇ ਪੂਰੇ ਖੁਸ਼ ਨੇ। ਕਹਿਣ ਲੱਗੇ ਗੁਰੂ ਸਾਹਿਬ ਤੁਹਾਡੇ ਤੇ ਪੂਰੇ ਖੁਸ਼ ਨੇ। ਹਾਂਜੀ।
ਦਾਇਜ ਪਠਿਓ ਮੋਲ ਬਹੁ ਰੂਰੇ,
ਤੁਹਾਡੀ ਬੱਚੀ ਵਾਸਤੇ ਬੜੇ ਵਧੀਆ ਵਧੀਆ ਪਦਾਰਥ ਵੀ ਭੇਜੇ ਗੁਰੂ ਸਾਹਿਬ ਨੇ, ਬੜੇ ਕੀਮਤੀ ਬਸਤਰ ਭੇਜੇ ਨੇ। ਹਾਂਜੀ,
ਆਪਣੋ ਜਾਨ ਦਇਆ ਉਰਸ਼ਾਈ।
ਹੁਣ ਮੇਰੀ ਬੇਨਤੀ ਹੈ, ਕਥਾ ਤੁਸੀਂ ਸੁਣ ਲਈ ਤੇ ਤੁਸੀਂ ਆਖੋ ਵੀ ਅਸੀਂ ਵੀ ਕਿਸੇ ਦੀ ਬੱਚੀ ਦੇ ਵਿਆਹ ਚ ਜਾਣਾ ਹੋਵੇ ਤੇ ਭਾਂਡੇ ਲੈ ਕੇ ਤੁਰ ਫਿਰੋ ਜੀ। ਹਾਂਜੀ, ਤੇ ਕਹੋ ਵੀ ਗਹਿਣਿਆਂ ਤੋਂ ਬਗੈਰ ਗੱਲ ਨੀ ਬਣਨੀ ਜੀ, ਗਹਿਣੇ ਵੀ ਖੜਨੇ ਪੈਣੇ ਕਥਾ ਚ ਸੁਣਿਆ, ਤੇ ਫਿਰ ਉਹ ਕੱਪੜੇ ਵੀ ਖੜਨੇ ਪੈਣੇ। ਇਹ ਮਹਾਰਾਜ ਦੀਆਂ ਗੱਲਾਂ ਨੇ ਜੀ। ਹਾਂਜੀ, ਬਾਕੀ ਜਿਹਦੀ ਆਪਣੀ ਆਪਣੀ ਪਹੁੰਚ ਹੈ ਉਹ ਆਪਣੀ ਪਹੁੰਚ ਨਾਲ ਹੀ ਵਰਤੇ ਤੇ ਠੀਕ ਹੈ ਜੀ। ਮਹਾਰਾਜ ਸਾਰਾ ਕੁਝ ਤਾਂ ਕਰ ਰਹੇ ਵੀ ਭੀਮ ਚੰਦ ਨੂੰ ਪਤਾ ਲੱਗੇ, ਉਹ ਧੱਕੇ ਨਾਲ ਵਸਤੂਆਂ ਮੰਗਦਾ, ਧੱਕੇ ਨਾਲ ਗੁਰੂ ਘਰ ਵਿੱਚ ਧੱਕਾ ਪ੍ਰਵਾਣ ਨਹੀਂ ਹੈਗਾ ਜੀ। ਜਿਹੜਾ ਸ਼ਰਨ ਆ ਗਿਆ ਮਹਾਰਾਜ ਸਹਿਜ ਸੁਭਾਅ ਦੇਈ ਜਾ ਰਹੇ ਜੀ ਸਾਰਾ ਕੁਝ। ਹਾਂਜੀ,
ਆਪਣੋ ਜਾਨ ਦਇਆ ਉਰਸ਼ਾਈ, ਸਦਲ ਭੇਜ ਮੋਹੇ ਹਿਤ ਵਡਿਆਈ।
ਤੇ ਮਹਾਰਾਜ ਤੁਹਾਨੂੰ ਆਪਣਾ ਜਾਣਦੇ ਨੇ ਫਤਿਹ ਸ਼ਾਹ ਜੀ, ਤੁਹਾਨੂੰ ਮਹਾਰਾਜ ਆਪਣਾ ਜਾਣਦੇ। ਸਾਧ ਸੰਗਤ ਬੜੇ ਵੱਡੇ ਭਾਗ ਹੋਣ ਨਾ ਕਿਸੇ ਦੇ, ਕੋਈ ਗੁਰਮੁਖ ਮਹਾਂਪੁਰਸ਼ ਕਿਸੇ ਨੂੰ ਆਪਣਾ ਸਮਝਦਾ ਜੀ, ਕਿਸੇ ਦੇ ਵੱਡੇ ਭਾਗ ਹੋਣ। ਕੋਈ ਗੁਰਮੁਖ ਮਹਾਂਪੁਰਖ ਰੱਬ ਦਾ ਪਿਆਰਾ ਉਹਨੂੰ ਆਪਣਾ ਸਮਝਦਾ ਜੀ, ਤੇ ਜਿਹਨੂੰ ਆਪਣਾ ਸਮਝ ਲਵੇ ਨਾ ਜੀ, ਫਿਰ ਪਰਮੇਸ਼ਰ ਦੀ ਦਰਗਾਹ ਤੱਕ ਅਗਲਾ ਗਵਾਈ ਪਾਰ ਆਉਂਦਾ ਜੀ। ਹਾਂਜੀ, ਤੇ ਡਾਇਰੈਕਟ ਗੁਰੂ ਸਾਹਿਬ ਵੇਖੋ ਫਤਿਹ ਸ਼ਾਹ ਨੂੰ ਆਪਣਾ ਸਮਝ ਰਹੇ ਜੀ, ਆਪਣਾ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣਾ ਸਮਝਦੇ ਨੇ। ਹਾਂਜੀ,
ਫਤਿਹ ਸ਼ਾਹ ਕਰ ਜੋਰ ਉਚਾਰਾ,
ਤੇ ਤੁਹਾਡੀ ਵਡਿਆਈ ਵਧੇ ਇਸ ਕਰਕੇ ਸਾਨੂੰ ਉਹਨਾਂ ਭੇਜਿਆ ਇੱਥੇ। ਫਤਿਹ ਸ਼ਾਹ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਆਨੰਦ ਚੰਦ ਜੀ ਨੂੰ। ਵੇਖ ਲੋ ਫਤਿਹ ਸ਼ਾਹ ਰਾਜਾ ਜੀ, ਪਰ ਭਾਈ ਆਨੰਦ ਚੰਦ ਜੀ ਦੇ ਅੱਗੇ ਹੱਥ ਜੋੜ ਕੇ ਫਤਿਹ ਸ਼ਾਹ ਨੇ ਬੇਨਤੀ ਕੀਤੀ ਜੀ,
ਹਮ ਪਰ ਕਰਿਓ ਅਧਿਕ ਉਪਕਾਰਾ।
ਕਹਿਣ ਲੱਗਾ ਤੁਸੀਂ ਸਾਡੇ ਤੇ ਬੜਾ ਵੱਡਾ ਪਰ ਉਪਕਾਰ ਕੀਤਾ ਜੀ, ਕਿਉਂ ਅਜੇ ਮੇਲ ਚ ਕੋਈ ਵੀ ਨੀ ਪਹੁੰਚਿਆ ਤੇ ਫੌਜਾਂ ਪਹਿਲਾਂ ਮੋਰਚਾ ਲਾਤਾ ਜੀ ਜਾ ਕੇ ਉੱਥੇ ਜੀ, ਹੈ ਸਾਡੇ ਤੇ ਤੁਸੀਂ ਬੜਾ ਪਰ ਉਪਕਾਰ ਕੀਤਾ ਆ ਕੇ। ਹਾਂਜੀ,
ਸੇਵਕ ਸਦਾ ਗੁਰੂ ਘਰ ਕੇਰੇ,
ਤੇ ਫਤਿਹ ਸ਼ਾਹ ਵੀ ਕਹਿਣ ਲੱਗਾ ਅਸੀਂ ਵੀ ਗੁਰੂ ਘਰ ਦੇ ਸੇਵਕ ਆ ਤੇ ਸਦਾ ਹੀ ਸੇਵਕ ਆ ਜੀ। ਹਾਂਜੀ,
ਇਤੋ ਸੁਜਸ ਚਾਹਤ ਸੋ ਮੇਰੇ,
ਮਹਾਰਾਜ ਸੱਚੇ ਪਾਤਸ਼ਾਹ ਮੇਰਾ ਜਸ ਚਾਹੁੰਦੇ ਨੇ, ਤਵਾਈਓ ਤੁਹਾਨੂੰ ਉਹਨਾਂ ਭੇਜਿਆ ਇੱਥੇ। ਹਾਂਜੀ,
ਇਤੇ ਆਦਿਕ ਕਹਿ ਆਪਸ ਮਹੀਆ, ਆਏ ਸਿਵਰ ਪਰਿਓ ਨਿਜ ਜਹੀਆ।
ਇਸ ਤਰੀਕੇ ਨਾਲ ਇਹ ਗੱਲ ਫਤਿਹ ਸ਼ਾਹ ਜੀ ਦੇ ਨਾਲ ਆਨੰਦ ਚੰਦ ਜੀ ਨੇ ਕੀਤੀ, ਤੇ ਆਨੰਦ ਚੰਦ ਜੀ ਫਿਰ ਫੌਜਾਂ ਕੋਲ ਆ ਗਏ ਜੀ, ਉਹ ਬਾਗ ਦੇ ਵਿੱਚ ਜਿੱਥੇ ਆਸਣ ਲੱਗਾ ਆਨੰਦ ਚੰਦ ਜੀ ਫਿਰ ਉੱਥੇ ਆ ਗਏ ਜੀ।
ਨਿਤ ਭੂਪਤ ਸੇਵ ਕਰਵਾਵੈ, ਤ੍ਰਿਣ ਦਾਣਾ ਇਨ ਸਗਲ ਪਹੁੰਚਾਵੈ।
ਹਰ ਰੋਜ਼ ਹੀ ਰਾਜਾ ਉਹ ਘੋੜਿਆਂ ਵਾਸਤੇ ਵਧੀਆ ਵੱਖਰੀ ਖੁਰਾਕ ਭੇਜਦਾ ਜੀ, ਫੌਜਾਂ ਵਾਸਤੇ ਵੀ ਲੰਗਰ ਵੱਖਰਾ ਭੇਜਦਾ ਜੀ। ਹਾਂਜੀ,
ਖਾਨ ਪਾਨ ਕਰ ਸਵਾਦ ਮਹਾਨੇ, ਨਿਸ ਦਿਨ ਬਣੇ ਰਹਿਤ ਸਵਧਾਨੇ।
ਅੱਜ ਕੇ ਆਖੋ ਵਾਹਿਗੁਰੂ। ਹੁਣ ਫੌਜਾਂ ਪਹਿਲਾਂ ਪਹੁੰਚੀਆਂ ਸੀ ਜੀ, ਹਰ ਰੋਜ਼ ਵਿਆਹ ਵਾਲਾ ਖਾਣਾ ਮਿਲੇ ਜੀ, ਹਰ ਰੋਜ਼ ਵਧੀਆ ਪਦਾਰਥ, ਵਿਆਹ ਵਾਲੇ ਪਦਾਰਥ ਜਿਹੜੇ ਬਣਦੇ ਨੇ ਉਹ ਪਦਾਰਥ ਰਾਜਾ ਭੇਜਦਾ ਜੀ, ਨਿਤ ਨਵੇਂ ਪਦਾਰਥ ਭੇਜ ਰਿਹਾ ਰਾਜਾ ਜੀ। ਹਾਂਜੀ,
ਫਤਿਹ ਸ਼ਾਹ ਨਿਤ ਪ੍ਰਤ ਸਤਿਕਾਰੀ,
ਫਤਿਹ ਸ਼ਾਹ ਹਰ ਰੋਜ਼ ਹੀ ਨਵੇਂ ਤੋਂ ਨਵੇਂ ਪਦਾਰਥ ਭੇਜ ਕੇ ਆਪਣੇ ਵੱਲੋਂ ਸਤਿਕਾਰ ਭੇਜਦਾ ਜੀ। ਹਾਂਜੀ,
ਹੱਥ ਬਰਾਤ ਕੇ ਠਾਣੇ ਤਿਆਰੀ,
ਤੇ ਬਰਾਤ ਦੇ ਆਉਣ ਦੀ ਵੀ ਤਿਆਰੀ ਕਰ ਰਿਹਾ ਜੀ। ਹਾਂਜੀ, ਬਰਾਤ ਦਾ ਦਿਨ ਵੀ ਨੇੜੇ ਆ ਰਿਹਾ ਜੀ।
ਇਸ ਪ੍ਰਕਾਰ ਇਤ ਕੋ ਬਿਰਤਾਂਤ,
ਭਾਈ ਸਾਹਿਬ ਕਹਿੰਦੇ ਇਹ ਤੇ ਤੁਸੀਂ ਇੱਧਰ ਦਾ ਬਿਰਤਾਂਤ ਸੁਣਿਆ ਨਾ ਵੀ ਮਹਾਰਾਜ ਦੀਆਂ ਫੌਜਾਂ ਕਿਵੇਂ ਆ ਗਈਆਂ ਸ਼੍ਰੀ ਨਗਰ ਵਿੱਚ, ਇਹ ਤੇ ਤੁਸੀਂ ਇਹ ਗੱਲ ਸੁਣੀ ਹੈ। ਹਾਂਜੀ,
ਉਤ ਕੀ ਸੁਣੀਐ ਆਏ ਬਰਾਤ,
ਉਧਰ ਬਰਾਤ ਕਿਵੇਂ ਆਈ ਉਹ ਵੀ ਸੁਣੋ ਕਹਿਣ ਲੱਗੇ। ਹਾਂਜੀ,
ਭੀਮ ਚੰਦ ਸਭ ਨਿਰਪਤ ਪਹਾਰੀ, ਮਿਲਿਓ ਮੇਲ ਜਾਹੇ ਕਹਿ ਭਾਰੀ।
ਭੀਮ ਚੰਦ ਨੇ ਸਾਰੇ ਪਹਾੜੀ ਰਾਜੇ ਇਕੱਠੇ ਕੀਤੇ ਜੀ, ਜਿਹੜੇ ਉਹਦੇ ਲਾਗੇ ਲੱਗੇ ਸਨ ਜੀ। ਗੱਜ ਕੇ ਆਖੋ
ਵਾਹਿਗੁਰੂ,
ਕਿਉਂ ਉਹਨੂੰ ਵੀ ਸੀ ਵੀ ਮੈਂ ਰਾਜਾ ਤੇ ਵੱਧ ਤੋਂ ਵੱਧ ਫੌਜਾਂ ਨਾਲ ਲੈ ਕੇ ਜਾਵਾਂ ਤੇ ਮੇਰੀ ਜ਼ਿਆਦਾ ਇੱਜ਼ਤ ਹੋਏਗੀ। ਹਾਂਜੀ,
ਬਹੁ ਧਾਰਨ ਕੋ ਮਹੀਪਤ ਆਏ,
ਬਹੁਤ ਧਾਰਾਂ ਦੇ ਰਾਜੇ ਆਏ ਜੀ, ਬਹੁਤ ਧਾਰਾਂ ਦੇ ਰਾਜੇ ਉੱਥੇ ਆਏ ਜੀ। ਧਾਰਾਂ ਦਾ ਅਰਥ ਪਹਾੜ ਲੈ ਲਓ ਜੀ, ਕਈ ਪਹਾੜੀ ਰਾਜੇ ਉੱਥੇ ਆ ਗਏ ਜੀ ਬਰਾਤ ਵਿੱਚ ਸ਼ਾਮਿਲ ਹੋਣ ਦੀ। ਹਾਂਜੀ,
ਨਿਜ ਨਿਜ ਦਲ ਸਕੇਲ ਕਰ ਲਿਆਏ,
ਤੇ ਰਾਜੇ ਇਕੱਲੇ ਨਹੀਂ ਆਏ ਜੀ, ਹੁਣ ਰਾਜਾ ਜਿੱਥੇ ਜਾਏਗਾ ਫੌਜ ਨਾਲ ਹੀ ਜਾਏਗੀ ਜੀ। ਉਹ ਵੀ ਤਕਰੀਬਨ 400-500 ਫੌਜ ਦਲ ਜਿਹੜੇ ਸਨ ਉਹ ਨਾਲ ਲੈ ਕੇ ਆ ਰਹੇ ਰਾਜੇ ਜੀ। ਹਾਂਜੀ
ਬਸਤਰ ਸ਼ਸਤਰ ਤੇ ਬਨ ਠਨ ਭਲੇ ਆਨ ਆਨ ਚੌਂ ਦਿਸ਼ ਤੇ ਮਿਲੇ
ਤੇ ਬਸਤਰ ਸ਼ਸਤਰ ਹੈ ਸਜਾ ਲੇ ਜੀ ਹਾਂਜੀ ਸਾਰਿਆਂ ਨੇ ਨਵੇਂ ਨਵੇਂ ਕੱਪੜੇ ਪਾਲੇ ਵੀ ਭੀਮ ਚੰਦ ਦੇ ਪੁੱਤਰ ਦੀ ਬਰਾਤ ਵਿੱਚ ਸ਼ਾਮਿਲ ਹੋਣਾ ਜੀ ਉਧਰ ਰਾਜੇ ਆਪਣੀ ਤਿਆਰੀ ਕਰੀ ਬੈਠੇ ਨੇ
ਦਲ ਸਕੇਲ ਬਹੁ ਸ਼ਗਨ ਮਨਾਏ ਗਨ ਨਾਰਨ ਤੇ ਗੀਤ ਅਲਾਏ
ਤੇ ਵੱਡੀ ਸੈਨਾ ਇਕੱਠੀ ਕਰਕੇ ਕਈ ਸਗਨ ਕੀਤੇ ਜੀ ਉਹਨੇ ਜੀ ਕਈ ਸਗਨ ਕੀਤੇ ਮੈਂ ਇਹ ਵੀ ਨਾਲ ਨਾਲ ਬੇਨਤੀ ਕਰਾਂ ਗੁਰਸਿੱਖੀ ਦੀ ਮਰਜ਼ਾਦਾ ਹੁਣ ਬਦਲ ਚੁੱਕੀ ਹੈ ਜੀ ਇਹ ਸਿਰਫ ਉਸ ਸਮੇਂ ਦੀ ਜੋ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖ ਰਹੇ ਨੇ ਨਾ ਉਸ ਸਮੇਂ ਇਹ ਸਾਰਾ ਕੁਝ ਹੁੰਦਾ ਸੀਗਾ ਤੇ ਭਾਈ ਸਾਹਿਬ ਨੇ ਲਿਖਿਆ ਹੁਣ ਕੀ ਹੈ ਮਰਜ਼ਾਦਾ ਹੁਣ ਮਰਜ਼ਾਦਾ ਚਾਰ ਲਾਵਾਂ ਦੀ ਹੈ ਸਤਿਗੁਰੂ ਦੀ ਹਜ਼ੂਰੀ ਚ ਕੀਰਤਨ ਦੀ ਹੈ ਸਤਿਗੁਰੂ ਜੀ ਦੀ ਹਜ਼ੂਰੀ ਚ ਸ਼ਬਦ ਦੀ ਵਿਚਾਰ ਦੀ ਹੈ ਤੇ ਸੰਗਤ ਪੰਗਤ ਦੀ ਮਰਜ਼ਾਦਾ ਹੈ ਹੁਣ ਇਹ ਮਰਜ਼ਾਦਾ ਵੀ ਮੁੱਖ ਰੱਖਣੀ ਹੈ ਆਪਾਂ ਇਹ ਕਥਾ ਤੁਸੀਂ ਸੁਣ ਰਹੇ ਹੋ ਪ੍ਰੇਮ ਨਾਲ ਬੜੀ ਚੰਗੀ ਗੱਲ ਹੈ ਪਰ ਇਹ ਉਹਨਾਂ ਦੀ ਹੈ ਜੀ ਕਈ ਸਗਨ ਕੀਤੇ ਹਾਂਜੀ ਕਈ ਪ੍ਰਕਾਰ ਦੇ ਗੀਤ ਗਾਏ ਜੀ ਉਹਨਾਂ ਨੇ ਹਾਂਜੀ
ਵੱਡੀ ਬਰਾਤ ਜੋੜ ਕਰ ਚੜ੍ਹਿਓ
ਬੜੀ ਵੱਡੀ ਬਰਾਤ ਬਹੁਤ ਵੱਡੀ ਬਰਾਤ ਭੀਮ ਚੰਦ ਆਪਣੇ ਪੁੱਤਰ ਦੀ ਲੈ ਕੇ ਤੁਰਿਆ ਜੀ ਹਾਂਜੀ
ਬਾਜੇ ਬਹੁ ਬਜਾਏ ਮੁੱਦ ਬੜਿਓ
ਬੜੇ ਵਾਜੇ ਬਜਾਏ ਜੀ ਬੜੀਆਂ ਖੁਸ਼ੀਆਂ ਮਨਾ ਰਿਹਾ ਭੀਮ ਚੰਦ
ਮੰਗਲ ਕਰਤੇ ਅਨੇਕ ਪ੍ਰਕਾਰਾ ਉਲੰਘੇ ਪੰਥ ਬਿਖਮ ਸਮਸਾਰਾ
ਤੇ ਗੁਰਮੁਖੋ ਉੱਥੇ ਰਸਤੇ ਦੇ ਵਿੱਚ ਬੜੇ ਮੰਗਲ ਕਰ ਰਹੇ ਕਰਦਿਆਂ ਕਰਦਿਆਂ ਸਾਰਾ ਰਸਤਾ ਤੈਅ ਕਰ ਆਏ ਜੀ ਹੁਣ ਧਿਆਨ ਨਾਲ ਸੁਣਿਓ ਗੱਲ ਥੋੜੀ ਜੀ ਹਾਂਜੀ
ਨਿਕਟ ਪਾਮਟੇ ਕੇ ਚੱਲ ਗਏ ਕੋਸ ਦੋਏ ਤ੍ਰੈ ਉੱਤਰ ਭਏ
ਤੇ ਗੁਰਮੁਖੋ ਪਾਉਂਟਾ ਸਾਹਿਬ ਦੇ ਨੇੜੇ ਇੱਕ ਪਾਸੇ ਉਹਨਾਂ ਉਤਾਰਾ ਕਰ ਲਿਆ ਜੀ ਪਾਉਂਟਾ ਸਾਹਿਬ ਦੇ ਨੇੜੇ ਦੋ ਕੋ ਇੱਕ ਪਾਸੇ ਉਹਨਾਂ ਉਤਾਰਾ ਕਰ ਲਿਆ ਜੀ ਹਾਂਜੀ
ਸੰਧਿਆ ਸਮੇਂ ਟਿਕਿਓ ਜਬ ਡੇਰਾ ਬਾਤ ਸੁਣੀ ਪ੍ਰਭ ਕੀ ਤਸਬੇਰਾ
ਹੁਣ ਪਾਉਂਟਾ ਸਾਹਿਬ ਦੇ ਨੇੜੇ ਉਹਨਾਂ ਪੜਾ ਕੀਤਾ ਜੀ ਤੇ ਅੱਗੋਂ ਫਿਰ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਜੀ ਇੱਕ ਹਾਂਜੀ
ਪੰਥ ਪ੍ਰਾਤ ਕੋ ਜਿਸ ਥਲ ਗਮਨੂ
ਭੀਮ ਚੰਦ ਨੂੰ ਪਤਾ ਲੱਗਾ ਵੀ ਕੱਲ ਜਿਸ ਰਸਤੇ ਥਾਣੀ ਅਸੀਂ ਲੰਘਣਾ ਹੈ ਨਾ ਜਿਧਰੋਂ ਆਪਾਂ ਲੰਘਣਾ ਹਾਂਜੀ
ਉਤਰੇ ਤਹਾਂ ਸਦਲ ਬਲ ਭਵਨੂ
ਉਧਰੋਂ ਸਮੇਤ ਫੌਜਾਂ ਦੇ ਉਸ ਰਸਤੇ ਵਿੱਚ ਦਸਵੇਂ ਪਾਤਸ਼ਾਹ ਦਾ ਪੜਾਅ ਹੈ ਜੀ ਸਮੇਤ ਫੌਜਾਂ ਦੇ ਹਾਂਜੀ
ਸੁਣ ਕਰ ਚਿੱਤ ਉਪਜੀ ਦੁਚਿਤਿਆਈ
ਤੇ ਸੁਣ ਕੇ ਭੀਮ ਚੰਦ ਵਿਚਾਰਾ ਸ਼ੰਕਾਲੂ ਹੋ ਗਿਆ ਜੀ ਚਲੋ ਵਿਚਾਰਾ ਤਾਂ ਨਹੀਂ ਇਹਨੂੰ ਕਹਿਣਾ ਜੀ ਮਾਫੀ ਬਖਸ਼ਿਓ ਪਰ ਭੀਮ ਚੰਦ ਸੁਣ ਕੇ ਦੁਚਿੱਤੀ ਚ ਪੈ ਗਿਆ ਦੁਬਧਾ ਚ ਪੈ ਗਿਆ ਜੀ ਹੁਣ ਪੁੱਤਰ ਦੀ ਬਰਾਤ ਹੈ ਕਈ ਰਾਜੇ ਨਾਲ ਹੈ ਤੇ ਜੇ ਅੱਗੋਂ ਫੌਜਾਂ ਰੋਕ ਲਿਆ ਫਿਰ ਕੀ ਬਣੇਗਾ ਜੀ ਹਾਂਜੀ
ਕਿਸ ਪ੍ਰਕਾਰ ਹਮ ਉਲੰਘ ਹੈ ਜਾਈ
ਹੁਣ ਕਿਵੇਂ ਲੱਗੀਏ ਰਾਹ ਪਹਿਲਾਂ ਬੰਦਾ ਪੰਗਾ ਲਈ ਜਾਂਦਾ ਜੀ ਤੇ ਬਾਅਦ ਚੋਂ ਫਿਰ ਜਦੋਂ ਐਨ ਕੰਮ ਫਸਦਾ ਫਿਰ ਸੋਚਦਾ ਜੀ ਪਹਿਲਾਂ ਮਾਰਾ ਨਾ ਵਿਗਾੜ ਲਈਏ ਜੀ ਹਾਂਜੀ ਹੁਣ ਸੋਚਦਾ ਵੀ ਬਰਾਤ ਕਿਵੇਂ ਗਾਂ ਕੱਢੀਏ ਹਾਂਜੀ
ਹੇਤ ਮੰਤਰ ਕੇ ਸਕਲ ਬੁਲਾਏ
ਸਾਰੇ ਰਾਜੇ ਉਹਨੇ ਸਲਾਹ ਕਰਨ ਲਈ ਸੱਦੇ ਜੀ ਸਾਰੇ ਰਾਜੇ ਸੱਦ ਲਏ ਹਾਂਜੀ
ਭੀਮ ਚੰਦ ਢਿੱਗ ਗਿਰਪਤ ਆਏ ਇੱਕ ਗੁਲੇਰੀਆ ਨਾਮ ਗੋਪਾਲ
ਗੁਲੇਰੀਆ ਰਾਜਾ ਜਿਹਦਾ ਨਾਮ ਗੋਪਾਲ ਹੈ ਹਾਂਜੀ
ਮੰਡੀ ਪਤ ਸਕੇਤ ਜਸਵਾਲ
ਸਕੇਤ ਮੰਡੀ ਦਾ ਰਾਜਾ ਜਸਵਾਲ ਹਾਂਜੀ
ਆਦਿ ਹੰਡੂਰੀ ਜੇਤਕ ਸਾਥ
ਹੰਡੂਰੀ ਰਾਜਾ ਹੋਰ ਜਿੰਨੇ ਰਾਜੇ ਸਨ
ਸਭ ਮਿਲੇ ਥਿਰੀ ਵਹਿਰ ਗਿਰਨਾਥ
ਸਾਰੇ ਭੀਮ ਚੰਦ ਕੋ ਆ ਗਏ ਵੀ ਬਰਾਤ ਗਾਂ ਕਿਵੇਂ ਕੱਢਣੀ ਹੈ ਰਸਤੇ ਚ ਮਹਾਰਾਜ ਦਾ ਪੜਾ ਆ ਹਾਂਜੀ
ਸਭ ਕੋ ਕਰ ਆਦਰ ਕਹਿਲੂਰੀ ਬੋਲਿਓ ਇੱਕ ਚਿੰਤਾ ਵੱਧ ਭੂਰੀ
ਤੇ ਹੁਣ ਭੀਮ ਚੰਦ ਸਾਰਿਆਂ ਨੂੰ ਕਹਿੰਦਾ ਆਪਣਾ ਕੰਮ ਥੋੜਾ ਖਰਾਬ ਚੱਲ ਰਿਹਾ ਕਹਿਣ ਲੱਗਾ ਮੇਰੇ ਅੰਦਰ ਇੱਕ ਚਿੰਤਾ ਆ ਗਈ ਹੈ ਉਹ ਕਹਿੰਦੇ ਦੱਸੋ ਹਾਂਜੀ
ਸ਼੍ਰੀ ਗੁਰ ਸੰਗ ਵਿਗਾੜ ਹਮਾਰਾ
ਮਹਾਰਾਜ ਤੇ ਸੱਚੇ ਪਾਤਸ਼ਾਹ ਦਿਆਲੂ ਨੇ ਕਿਰਪਾਲੂ ਨੇ ਪਰ ਹੁਣ ਬੰਦਾ ਹੀ ਵਿਗਾੜ ਪਾਈ ਬੈਠੇ ਤੇ ਬੰਦੇ ਦਾ ਕਸੂਰ ਹੈ ਕਹਿਣ ਲੱਗਾ ਵੀ ਮਹਾਰਾਜ ਨਾ ਆਪਣਾ ਵਿਗਾੜ ਹੈ ਹਾਂਜੀ
ਭਾਇਓ ਪ੍ਰਥਮ ਰਣ ਕਿਉਂ ਹੂੰ ਟਾਰਾ
ਪਹਿਲਾਂ ਹੀ ਮਸਾਂ ਮਸਾਂ ਜੰਗ ਜਿਹੜੀ ਨਾ ਉਹ ਟਾਲੀ ਸੀ ਮੈਂ ਪਹਿਲਾਂ ਵੀ ਹਾਂਜੀ
ਪੰਥ ਪ੍ਰਾਤ ਕੇ ਮੈਂ ਤਿੰਨ ਡੇਰਾ
ਤੇ ਹੁਣ ਸਵੇਰ ਦਾ ਜਿਹੜਾ ਰਸਤਾ ਜਿੱਥੋਂ ਆਪਾਂ ਬਰਾਤ ਲੈ ਕੇ ਲੰਘਣਾ
ਨੇਰ ਪਰੈ ਹੋਏ ਹੈ ਭੱਟ ਭੇਰਾ
ਤੇ ਨੇੜੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਦੱਸ ਰਿਹਾ ਉਹ ਨੇੜੇ ਗੁਰੂ ਜੀ ਦੇ ਸੂਰਮੇ ਨੇ ਤੇ ਗੁਰੂ ਜੀ ਹਨ ਜੀ ਨੇੜੇ ਨੇ ਹਾਂਜੀ
ਉਤਸਵ ਵਿਆਹ ਜਾਣ ਕਰ ਟਾਰੇ ਕਬ ਕਿਮ ਉਲੰਘੈ ਦਲ ਬਲ ਭਾਰੇ
ਤੇ ਹੁਣ ਵਿਆਹ ਦਾ ਉਤਸਵ ਜਾਣ ਕੇ ਵਿਆਹ ਦਾ ਮੌਕਾ ਜਾਣ ਕੇ ਮੈਂ ਪਹਿਲਾਂ ਹੀ ਜੰਗ ਟਾਲੀ ਸੀ ਹੁਣ ਉਹ ਰਸਤੇ ਚ ਆ ਬੈਠੇ ਨੇ ਹੁਣ ਕੀ ਕਰੀਏ ਕਹਿਣ ਲੱਗਾ ਇਹ ਬੜੀ ਤੰਗੀ ਵਾਲੀ ਗੱਲ ਹੈ ਗੱਜ ਕੇ ਆਖੋ
ਵਾਹਿਗੁਰੂ
ਬਰਾਤ ਹੋਵੇ ਤੇ ਹੋਵੇ ਵੀ ਨਾਲ ਇੰਨੀ ਜ਼ਿਆਦਾ ਤੇ ਰਸਤੇ ਚ ਰੋਕਣ ਵਾਲੇ ਅਗਲੇ ਬੈਠੇ ਹੁਣ ਜੀ ਹਾਂਜੀ
ਤਬ ਜਸਵਾਲ ਕੇਸਰੀ ਚੰਦ ਆਦ ਗੁਲੇਰੀ ਅਪਰ ਨਰਿੰਦ
ਇਹ ਫਿਰ ਹੁਣ ਰਾਜਨੀਤੀ ਦੀਆਂ ਗੱਲਾਂ ਸ਼ੁਰੂ ਹੋ ਜਾਣੀਆਂ ਉਹ ਆਪਾਂ ਕੱਲ ਨੂੰ ਸੁਣ ਲਾਂਗੇ ਜੀ ਹਾਂਜੀ ਉਹਨੂੰ ਰਾਜੇ ਭੀਮ ਚੰਦ ਨੂੰ ਦੂਜੇ ਰਾਜੇ ਕੀ ਕਹਿੰਦੇ ਨੇ ਹਾਂਜੀ ਸੱਚ ਤੇ ਵੀ ਭੀਮ ਚੰਦ ਤੇ ਰੱਖਣੀ ਚਾਹੁੰਦਾ ਨਿਮਰਤਾ ਜੀ ਕਿਉਂ ਵਿਆਹ ਤੇ ਆਖਰ ਉਹਦੇ ਪੁੱਤ ਦਾ ਨਾ ਜੀ ਉਹ ਜਿਹੜੇ ਦੂਜੇ ਰਾਜੇ ਨੇ ਜੀ ਉਹਨਾਂ ਕਹਿਣਾ ਨਾ ਨਾ ਜੇ ਰਸਤੇ ਚੋਂ ਲੰਘਣਾ ਤੇ ਫੌਜਾਂ ਲੁੱਟ ਕੇ ਲੰਘਣਾ ਕਹਿਣ ਲੱਗਾ ਕਹਿਣ ਲੱਗੇ ਸਾਰੇ ਉਹ ਹੁਣ ਅਗਾਂਹ ਜਿਹੜਾ ਪ੍ਰਸੰਗ ਹੈ ਉਹ ਬੜੇ ਵਧੀਆ ਜੀ ਤੇ ਥੋੜੇ ਬਹੁਤੇ ਨਾ ਹੁਣ ਸਤਰਕ ਹੋ ਕੇ ਆਇਆ ਕਰਿਓ ਸਾਵਧਾਨ ਹੋ ਕੇ ਆਇਆ ਕਰਿਓ ਜੰਗ ਲੱਗਣ ਹੀ ਵਾਲੀ ਹੈ ਜੀ ਬਸ ਜੀ ਗੱਜ ਕੇ ਆਖੋ ਭਾਈ ਗੁਰਦੇਵ ਸਿੰਘ ਹੋਣੀ ਮੈਨੂੰ ਆਪਣੀ ਕਿਰਪਾਨ ਦੇ ਗਏ ਜੀ ਹੈ ਕਹਿੰਦੇ ਇਹਨੂੰ ਨਾ ਸੈੱਟ ਕਰਾ ਕੇ ਦੇ ਮੈਂ ਕਿਹਾ ਕਿਉਂ ਕਹਿੰਦੇ ਕਥਾ 'ਚ ਜੰਗ ਲੱਗਣ ਵਾਲੀ ਹੈ ਤੇ ਪ੍ਰੈਕਟਿਸ ਕਰਿਆ ਕਰਾਂਗੇ ਮੈਂ ਕਿਹਾ ਠੀਕ ਹੈ ਹੈ ਜੇ ਵਿਆਹ 'ਚ ਵਿਆਹ ਵਾਲੀ ਤਿਆਰੀ ਕੀਤੀ ਤੇ ਜੰਗ 'ਚ ਜੰਗ ਵਾਲੀ ਤਿਆਰੀ ਕਰੋ ਜੀ ਫਿਰ ਹਾਂਜੀ ਤੇ ਹੁਣ ਥੋੜ੍ਹੇ ਥੋੜ੍ਹੇ ਸਾਵਧਾਨ ਹੋ ਕੇ ਆਇਆ ਕਰੋ ਅਤੇ ਕਥਾ ਵਿੱਚ ਜੰਗ ਲੱਗਣ ਵਾਲੀ ਹੈ ਜੀ ਹਾਂਜੀ ਅਤੇ ਗੁਰੂ ਘਰ ਦੀ ਤਾਂ ਸਦਾ ਹੀ ਜਿੱਤ ਹੈ ਜੀ ਹਾਂਜੀ ਅਤੇ ਜੰਗ ਵੀ ਆਨੰਦ ਹੀ ਹੈ ਹਾਂਜੀ ਅਤੇ ਨਾਲ ਨਾਲ ਆਪਾਂ ਹੌਲੀ ਹੌਲੀ ਇਸ ਜੰਗ ਵਾਲੇ ਪਾਸੇ ਵੀ ਆਉਣਾ ਜੀ ਇਹ ਜੰਗ ਸੁਣਦਿਆਂ ਸੁਣਦਿਆਂ ਜਿਹੜੀ ਅੰਦਰ ਦੀ ਤਿਆਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਜੰਗ ਵਾਲੇ ਪਾਸੇ ਵੀ ਆਉਣ ਦਾ ਯਤਨ ਕਰਨਾ ਜੀ ਹਾਂਜੀ ਇਹ ਨਹੀਂ ਵੀ ਸੱਚੀ ਮੁੱਚੀ ਘਰੋਂ ਪਹਿਲਾਂ ਲੜ ਕੇ ਆਇਆ ਕਰੋ ਜੀ ਹੈ ਵੀ ਜੰਗ ਦੀ ਕਥਾ ਸੁਣਨ ਜਾਣਾ ਤਾਂ ਇੱਥੋਂ ਜਾ ਕੇ ਫਿਰ ਮੋਰਚਾ ਲਾ ਦਿਓ ਜੀ ਗਾਂ ਐਸਾ ਕੰਮ ਨਹੀਂ ਕਰਨਾ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਅਤੇ ਆਪਾਂ ਪ੍ਰੇਮ ਨਾਲ ਗੁਰੂ ਜੀ ਦੀ ਕਥਾ ਸਰਵਣ ਕਰਨੀ ਹੈ ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਦੋ ਕੁ ਮਿੰਟ ਨਾਮ ਜਪ ਕੇ ਫਿਰ ਖਿਮਾ ਮੰਗਣੀ ਹੈ ਆਪਾਂ ਸਾਰੀ ਸੰਗਤ ਪ੍ਰੇਮ ਨਾਲ ਕਹੋ ਜੀ ਵਾਹੇ ਗੁਰੂ 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 ਭੁੱਲਾਂ ਚੁੱਕਾਂ ਦੀ ਖਿਮਾ ਜੀ ਭਾਈ ਸੁਖਚੈਨ ਸਿੰਘ ਜੀ ਗੋਪਾਲਾ ਉਹ ਆਏ ਹਨ ਉਹਨਾਂ ਨੂੰ ਜੀ ਆਇਆਂ ਨੂੰ ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਹੋਰ ਵਿੱਦਿਆ ਦੀ ਦਾਤ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ